पई बहुत उठे तैते जगनाथा सैत प्रेम गै सेवक आता धन धन पाकत संग जाते बार बार दर्शन निरखाते।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत अत्यंत वड्डे भाग हन दीन दुनिया दे मालक चबर छतर तखत दे मालक दस पातशाहां दी आत्मक जोत सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज कर आवै गो। ऐसे सतगुरु श्री गुरु ग्रंथ साहिब जी महाराज गुरुदेव जी दे पवित्र पावन चरणा कमलां च संध्या समय दे सजे हुए पवित्र पावन सचखंड दवाना अंदर नेता प्रति हाजरियां करके सतगुरां दा पवित्र इतिहास दूसरे और तीसरे पातशाह तिन्हां दी पावन पवित्र जीवन कथा जो महाकवि कविराज भाई साहब भाई संतोख सिंह जी चूड़ामणि जी ने लिखी है वो कथा आप जी बड़े अदब सत्कार सहित सरवण कर रहे। धन गुरु अमरदास साहब जी नूं गुरु अंगद साहब ने हुक्म किया है कि तुहाडे चरणां विच शक्ति आ गई है पद्म है रस्ते विच मुरदे मनुख की हड्डी तुहाडे चरणां नूं छुई ते वह जीवित हो गया। आउण वाले समय च जे तुसी इसे तरह उत्थों लंघोगे गुजरोगे किसे दा कोई मुर्दा होवेगा और रस्ते च लिया के रख दिया करनगे तुहाडे चरणां नाल लग के वह जिउंदे हुंदे रहणगे एदां इह करामात प्रगट होवेगी। इह साधुआं दा कम नहीं अजर नूं जर के तुसी हुण गोविंदवाल साहब ही रहना है तुसी नहीं आउणा जे तुहानूं दर्शनां दी इच्छा होवेगी असीं आप आवांगे। यह सुन के गुरु अमरदास जी महाराज गोविंदवाल साहब चले गए। मन विच गुरु अंगद साहब दे दर्शनां दी बड़ी भारी खिच है पर सोचदे ने भी जे गुरु साहब नूं बुलाया ते उहनां नूं आउण दी रस्ते च खेचड़ा होवेगी आप मैं उन्हां कोल जा नहीं सकदा इदां दी असमंजस बनी हुई। गुरु अंगद साहब जानी जान सतगुरां ने जानी पर साहिब सच्चे पातशाह जी महाराज गुरु अमरदास जी नूं दर्शन देण वास्ते गोविंदवाल साहब आए ने खडूर साहब तों चल के। गुरु अमरदास जी नूं पता लगा नगरों बाहर आके गुरु अंगद साहब दा सत्कार कीता गुरु अंगद साहब दी बांह फड के धन गुरु अंगद साहब जी ब्यास दरिया दे कंढे ते चले गए। एक रेता दा उच्चा थे सी सतगुरु जी ओदे ते आके बैठे ने गुरु अमरदास साहब जी सामने बैठे गुरु अंगद साहब दे दर्शन कर रहे ने। दर्शन कर करके मन नहीं रजदा मन नहीं तृप्त हुंदा चित करदा है सतगुरु जी दे दर्शन बार बार करी जावां। गुरु अंगद देव साहब जी ने गुरु अमरदास साहब जी दे मन दी भावना वेखी है जिस प्रकार नाल उथों उठ के गुरु अमरदास जी नूं नाल लैके ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਨੂੰ ਆ ਰਹੇ ਨੇ ਗੋਇੰਦਵਾਲ ਸਾਹਿਬ ਤੋਂ ਚੱਲ ਕੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ ਰੱਖੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਬਹੁਰ ਉੱਠੇ ਤੈ ਤੇ ਜਗਨਾਥਾ, ਸਹਿਤ ਪ੍ਰੇਮ ਗੈ ਸੇਵਕਾਤਾ।
ਧੰਨ ਗੁਰੂ ਅੰਗਦ ਸਾਹਿਬ ਜੀ ਜਿਹੜੇ ਟਿੱਬੇ ਤੇ ਬੈਠੇ ਸਨ ਉਥੋਂ ਉੱਠੇ ਨੇ। ਜਿਸ ਵੇਲੇ ਉੱਠੇ ਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਨਾਲ ਉੱਠੇ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਹੱਥ ਆਪਣੇ ਹੱਥ ਵਿਚ ਪਕੜਿਆ ਹੈ ਔਰ ਉਥੋਂ ਚੱਲ ਪਏ ਹਨ।
ਬਹੁਰ ਧੰਨ ਧੰਨ ਪਾਕਤ ਸੰਗ ਜਾਤੇ, ਬਾਰ ਬਾਰ ਦਰਸ਼ਨ ਨਿਰਖਾਤੇ।
ਰਸਤੇ ਵਿਚ ਜਾਂਦਿਆਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਨੂੰ ਧੰਨ ਧੰਨ ਕਹਿ ਕੇ ਸਲਾਹ ਰਹੇ ਨੇ ਕਿ ਹੇ ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ। ਨਾਲੇ ਬਾਰ ਬਾਰ ਸਤਿਗੁਰੂ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਰਕੇ ਪ੍ਰਸੰਨ ਹੋ ਰਹੇ ਨੇ।
ਪੰਥ ਬਰੋਬਰ ਗਮਨੇ ਜਾਏ, ਕਿਆ ਕਰ ਦਾਨ ਕਰ ਕਰ ਮਾਏ।
ਇਦਾਂ ਰਸਤੇ ਵਿਚ ਇਕ ਬਰਾਬਰ ਤੁਰੇ ਜਾ ਰਹੇ ਨੇ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਸੱਜਾ ਹੱਥ ਉਹ ਆਪਣੇ ਹੱਥ ਵਿਚ ਪਕੜਿਆ ਹੋਇਆ, ਆਪਣੇ ਹੱਥ ਵਿਚ ਗੁਰੂ ਅਮਰਦਾਸ ਸਾਹਿਬ ਜੀ ਦਾ ਸੱਜਾ ਹੱਥ ਪਕੜਿਆ ਔਰ ਇਕ ਬਰਾਬਰ ਤੁਰੇ ਜਾ ਰਹੇ ਹਨ।
ਬਾਮ ਹੱਥ ਸ੍ਰੀ ਅੰਮ੍ਰਿਤ ਸੁਭਾਇਕ, ਲਟਕਤ ਜਾਤ ਸੁਤਰੇ ਦੁਲਾਇਕ।
ਗੁਰੂ ਅਮਰਦਾਸ ਜੀ ਦਾ ਸੱਜਾ ਹੱਥ ਗੁਰੂ ਅੰਗਦ ਸਾਹਿਬ ਨੇ ਪਕੜਿਆ ਹੋਇਆ ਔਰ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਖੱਬਾ ਹੱਥ ਹੈ ਉਹ ਸਹਿਜ ਸੁਭਾਏ ਨਾਲ ਡੋਲਦਾ ਜਾ ਰਿਹਾ। ਜਦੋਂ ਸੱਜਾ ਹੱਥ ਗੁਰੂ ਅੰਗਦ ਸਾਹਿਬ ਨੇ ਪਕੜਿਆ ਹੋਇਆ, ਗੁਰੂ ਅੰਗਦ ਸਾਹਿਬ ਨੇ ਖੱਬੇ ਹੱਥ ਵਿਚ ਸੱਜਾ ਹੱਥ ਫੜਿਆ ਹੋਇਆ ਸੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਖੱਬੀ ਬਾਂਹ ਹੈ, ਖੱਬਾ ਹੱਥ ਹੈ, ਉਹ ਨਾਲ ਨਾਲ ਡੋਲਦਾ ਜਾਂਦਾ। ਜਦੋਂ ਕੋਈ ਆਪਾਂ ਟੁਰਦੇ ਹਾਂ ਤੇ ਸਾਡੇ ਹੱਥ ਡੋਲਦੇ ਹੀ ਨੇ ਨਾ, ਇਕ ਹੱਥ ਸਤਿਗੁਰੂ ਜੀ ਨੇ ਪਕੜਿਆ ਹੋਇਆ ਇਸ ਕਰਕੇ ਉਹ ਨੀ ਡੋਲ ਰਿਹਾ। ਜਿਹੜੀ ਨਾਲ ਖੱਬੀ ਬਾਂਹ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ, ਉਹ ਨਾਲ ਨਾਲ ਟੁਰਦਿਆਂ ਟੁਰਦਿਆਂ ਡੋਲਦੀ ਜਾ ਰਹੀ ਹੈ, ਹਿਲਦੀ ਜਾ ਰਹੀ ਹੈ।
ਇਸ ਬਿਦ ਆਵਤ ਪੰਥ ਖੰਡੂਰੇ, ਸੇਵਕ ਸੰਗ ਲੀਏ ਗੁਰ ਪੂਰੇ।
ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚਲਦਿਆਂ ਹੋਇਆਂ ਖਡੂਰ ਸਾਹਿਬ ਨੂੰ ਆ ਰਹੇ ਨੇ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਦੀ ਬਾਂਹ ਫੜੀ ਹੋਈ ਸੱਜੇ ਔਰ ਉਨ੍ਹਾਂ ਨੂੰ ਨਾਲ ਲੈ ਕੇ ਸਹਿਜੇ ਸਹਿਜੇ ਟਰਦਿਆਂ ਟੁਰਦਿਆਂ ਭਗਤੀ ਦੀ ਚਰਚਾ ਕਰਦਿਆਂ ਪਰਮੇਸ਼ਰ ਦੀ ਚਰਚਾ ਕਰਦਿਆਂ ਕਰਦਿਆਂ ਗੁਰੂ ਅੰਗਦ ਸਾਹਿਬ ਜੀ ਪੂਰੇ ਸਤਿਗੁਰੂ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਸ੍ਰੀ ਖਡੂਰ ਸਾਹਿਬ ਵੱਲ ਚੱਲ ਕੇ ਆ ਰਹੇ ਹਨ।
ਕਰਾ ਚੱਲ ਕਰ ਜਬ ਆਏ, ਤਬ ਸ੍ਰੀ ਅੰਮ੍ਰਿਤ ਪੂਜਾ ਡੁਲਾਏ।
ਜਦੋਂ ਕੁਝ ਕੁ ਪੈਂਡਾ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਤੱਕ ਦਾ ਤੈਅ ਕਰ ਲਿਆ, ਚਲਦਿਆਂ ਚਲਦਿਆਂ ਕਾਫੀ ਕਦਮ ਚੱਲ ਕੇ ਅੱਗੇ ਨੂੰ ਆ ਗਏ ਖਡੂਰ ਸਾਹਿਬ ਨੂੰ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਖੱਬੀ ਬਾਂਹ ਹੈ ਉਹ ਨਾਲ ਨਾਲ ਡੋਲਦੀ ਜਾ ਰਹੀ ਹੈ, ਉਹ ਨਾਲ ਨਾਲ ਹਿਲਦੀ ਜਾ ਰਹੀ ਹੈ।
ਭਈ ਅਚਾਨਕ ਗੁਰ ਕੇ ਆਗੇ, ਦੇਖਤ ਅਮਰਦਾਸ ਵੱਡ ਭਾਗੇ।
ਟੁਰਦਿਆਂ ਟੁਰਦਿਆਂ ਸੁਭਾਵਕ ਹੀ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਖੱਬੀ ਬਾਂਹ ਹੈ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਅੱਗੇ ਨੂੰ ਚਲੀ ਗਏ। ਡੋਲ ਜੋ ਰਹੀ ਸੀ ਨਾਲ ਹਿਲ ਰਿਹਾ ਸੀ ਹੱਥ, ਗੁਰੂ ਅਮਰਦਾਸ ਜੀ ਪਿੱਛੇ ਪਿੱਛੇ ਨਾਲ ਨਾਲ ਟੁਰਦੇ ਸੀ। ਸੁਭਾਵਕ ਹੀ ਚਲਦਿਆਂ ਚਲਦਿਆਂ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਖੱਬੀ ਬਾਂਹ ਹੈ ਉਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਤੋਂ ਅੱਗੇ ਨੂੰ ਵੱਧ ਕੇ ਚਲੀ ਗਈ।
ਬੜੀ ਚਿੰਤ ਚਿਤ ਧਾਰਨ ਭਾਰੀ, ਮਹਾ ਅਵਗਿਆ ਗੁਰ ਕੀ ਸਾਰੇ।
ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ, ਆਪਣੀ ਬਾਂਹ ਵੱਲ ਵੇਖਿਆ ਵੀ ਮੇਰੀ ਬਾਂਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਤੋਂ ਅੱਗੇ ਲੰਘ ਗਈ ਹੈ, ਇਹ ਡੋਲ ਕੇ ਅੱਗੇ ਨੂੰ ਚਲੀ ਗਈ ਹੈ, ਇਹਨੇ ਗੁਰੂ ਸਾਹਿਬ ਦੀ ਅਵਗਿਆ ਕੀਤੀ। ਕਿੰਨਾ ਪਿਆਰ ਹੋਵੇਗਾ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਚ, ਜਿਹੜੇ ਗੁਰੂ ਸਾਹਿਬ ਵੱਲ ਕਦੇ ਪਿੱਠ ਵੀ ਨਹੀਂ ਸੀ ਕਰਦੇ, ਤਿੰਨ ਕੋਹ ਤੱਕ ਪੁੱਠੇ ਪੈਰੀ ਟੁਰ ਕੇ ਆਉਂਦੇ ਸੀ ਕਿ ਕਿਤੇ ਮੇਰੀ ਪਿੱਠ ਗੁਰੂ ਸਾਹਿਬ ਤੇ ਗੁਰੂ ਦੀ ਨਗਰੀ ਵੱਲ ਨਾ ਹੋਵੇ। ਤੇ ਅੱਜ ਬਾਂਹ ਗੁਰੂ ਅਮਰਦਾਸ ਸਾਹਿਬ ਜੀ ਦੀ ਖੱਬੀ ਅੱਗੇ ਨੂੰ ਵੱਧ ਕੇ ਚਲੀ ਗਈ ਤੇ ਮਨ ਚ ਬੜੀ ਚਿੰਤਾ ਹੋਈ, ਮਨ ਚ ਬੜਾ ਫਿਕਰ ਹੋਣ ਲੱਗਾ ਗੁਰੂ ਅਮਰਦਾਸ ਸਾਹਿਬ ਦੇ ਕਿ ਮੇਰੀ ਇਸ ਖੱਬੀ ਬਾਂਹ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅਵੱਗਿਆ ਕੀਤੀ ਹੈ, ਇਹਨੇ ਸਤਿਗੁਰਾਂ ਦਾ ਬੜਾ ਵੱਡਾ ਭਾਰੀ ਨਿਰਾਦਰ ਕੀਤਾ ਹੈ ਕਿ ਡੋਲਦੀ ਹੋਈ ਸਤਿਗੁਰਾਂ ਦੇ ਕੋਲੋਂ ਅੱਗੇ ਨੂੰ ਲੰਘ ਗਈ ਹੈ, ਅੱਗੇ ਵੱਧ ਕੇ ਸਤਿਗੁਰਾਂ ਤੋਂ ਇਹਨੇ ਮਹਾਰਾਜ ਜੀ ਦਾ ਨਿਰਾਦਰ ਕੀਤਾ ਹੈ।
ਬਾਮ ਬਾਪੀ ਡੋਲ ਅਗਾਰੇ ਸਤਿਗੁਰ ਇਸਨੇ ਕੀਨ ਪਿਛਾਰੇ।
ਸਾਡੀ ਇਹ ਖੱਬੀ ਬਾਂਹ ਡੋਲਦੀ ਹੋਈ ਹਿਲਦੀ ਹੋਈ ਗੁਰੂ ਅੰਗਦ ਸਾਹਿਬ ਤੋਂ ਅੱਗੇ ਚਲੀ ਗਈ ਹੈ, ਇਸ ਕਰਕੇ ਇਹਨੇ ਗੁਰੂ ਸਾਹਿਬ ਜੀ ਦੀ ਅਵੱਗਿਆ ਕੀਤੀ ਹੈ। ਗੁਰੂ ਸਾਹਿਬ ਨੂੰ ਪਿੱਛੇ ਕਰਕੇ ਬਾਂਹ ਅੱਗੇ ਲੰਘ ਗਈ, ਇਹਦੀ ਇੰਨੀ ਮਜਾਲ। ਏਦਾਂ ਗੁਰੂ ਅਮਰਦਾਸ ਸਾਹਿਬ ਸੋਚਦੇ ਨੇ ਇਸ ਬਾਂਹ ਦੀ ਇੰਨੀ ਮਜਾਲ ਕਿ ਗੁਰੂ ਅੰਗਦ ਸਾਹਿਬ ਜੀ ਨੂੰ ਪਿੱਛੇ ਕਰਕੇ ਆਪ ਹੀ ਡੋਲ ਕੇ ਲਮਕ ਕੇ ਅੱਗੇ ਨੂੰ ਵੱਧ ਕੇ ਚਲੀ ਗਈ ਹੈ ਔਰ ਸਤਿਗੁਰਾਂ ਨੂੰ ਇਹਨੇ ਪਿੱਛੇ ਕਰ ਦਿੱਤਾ ਹੈ।
ਲੱਖ ਅਪਰਾਧ ਸੁਭਜਾ ਬਿਸਾਰੀ ਤੂਰਨ ਸੁਖ ਚਾਵਨ ਕੋ ਧਾਰੀ।
ਉਸ ਵੇਲੇ ਆਪਣੀ ਬਾਂਹ ਦਾ ਇਹ ਅਪਰਾਧ ਜਾਣ ਕੇ ਸਾਡੀ ਬਾਂਹ ਨੇ ਬੜੀ ਵੱਡੀ ਭੁੱਲ ਕੀਤੀ ਹੈ, ਇਸ ਬਾਂਹ ਨੇ ਬੜਾ ਵੱਡਾ ਅਪਰਾਧ ਕੀਤਾ, ਗੁਰੂ ਤੋਂ ਅੱਗੇ ਲੰਘ ਕੇ ਤੁਰਦਿਆਂ ਤੁਰਦਿਆਂ ਬਾਂਹ ਅੱਗੇ ਨੂੰ ਲੰਘ ਗਈ ਹੈ। ਮਨ ਚ ਸੋਚਿਆ ਵੀ ਇਸ ਬਾਂਹ ਨੂੰ ਹੁਣੇ ਵੱਢ ਕੇ ਸੁੱਟਦਿਆਂ ਜਿਹਨੇ ਗੁਰੂ ਦਾ ਨਿਰਾਦਰ ਕੀਤਾ, ਉਸੇ ਵਕਤ ਮਨ ਚ ਸੋਚਿਆ ਵੀ ਇਸ ਬਾਂਹ ਨੂੰ ਸੁਕਾ ਦਿਆਂ, ਇਸ ਬਾਂਹ ਨੂੰ ਕੱਟ ਕੇ ਵੱਢ ਕੇ ਜ਼ਮੀਨ ਤੇ ਸੁੱਟਦਿਆਂ ਜਿਹਨੇ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਨਿਰਾਦਰ ਕੀਤਾ ਹੈ, ਮਹਾਰਾਜ ਜੀ ਤੋਂ ਅੱਗੇ ਲੰਘ ਕੇ ਸਤਿਗੁਰਾਂ ਨੂੰ ਪਿੱਛੇ ਕੀਤਾ ਹੈ।
ਛਾਤੀ ਸੰਗ ਲਾਏ ਸੋ ਲੀਨਤ ਚਿਨ ਨੇਮ ਏਵ ਕਰ ਲੀਨਤ।
ਮਨ ਚ ਸੋਚਿਆ ਵੀ ਜੇ ਬਾਂਹ ਵੱਢ ਕੇ ਸੁੱਟ ਦਿੱਤੀ ਤੇ ਸਿੱਖਾਂ ਨੇ ਆਖਣਾ ਵੇਖੋ ਗੁਰੂ ਅਮਰਦਾਸ ਗੁਰੂ ਦਾ ਕਿੰਨਾ ਸਤਿਕਾਰ ਕਰਦਾ ਤੇ ਮੇਰੀ ਵਡਿਆਈ ਕਰਨਗੇ। ਇਹ ਜਾਣ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕੀ ਕੀਤਾ, ਆਖਿਆ ਵੀ ਇਹਨੂੰ ਵੱਢਣਾ ਨਹੀਂ ਪਰ ਇਹਦੇ ਤੋਂ ਕੰਮ ਵੀ ਕੋਈ ਨਹੀਂ ਲੈਣਾ ਕਿਉਂਕਿ ਇਹਨੇ ਗੁਰੂ ਦਾ ਨਿਰਾਦਰ ਕੀਤਾ। ਇਹ ਸੋਚ ਕੇ ਉਸ ਵਕਤ ਆਪਣੀ ਖੱਬੀ ਬਾਂਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਛਾਤੀ ਦੇ ਨਾਲ ਲਾ ਲਿਆ, ਆਪਣੀ ਛਾਤੀ ਦੇ ਨਾਲ ਲਾ ਕੇ ਆਪਣੇ ਮਨ ਚ ਇਸ ਗੱਲ ਦਾ ਪ੍ਰਣ ਕੀਤਾ।
ਅਬ ਇਸ ਕੋ ਆਪਣੀ ਨੈ ਜਾਨੋ ਕੀਨੋ ਗੁਰ ਅਪਰਾਧ ਪਛਾਨੋ।
ਅੱਜ ਤੋਂ ਬਾਅਦ ਮੈਂ ਆਪਣੀ ਇਸ ਬਾਂਹ ਨੂੰ ਆਪਣੀ ਬਾਂਹ ਨਹੀਂ ਸਮਝਾਂਗਾ, ਵੀ ਇਹ ਮੇਰੀ ਬਾਂਹ ਨਹੀਂ ਹੈ। ਛਾਤੀ ਨਾਲ ਲਾ ਲਈ ਬਾਂਹ, ਇਹ ਮੇਰੀ ਬਾਂਹ ਨਹੀਂ, ਇਹਦੇ ਤੋਂ ਕੋਈ ਕੰਮ ਵੀ ਨਹੀਂ ਲੈਣਾ ਕਿਉਂਕਿ ਇਹਨੇ ਗੁਰੂ ਸਾਹਿਬ ਦਾ ਬੜਾ ਵੱਡਾ ਨਿਰਾਦਰ ਕੀਤਾ ਹੈ, ਸਤਿਗੁਰਾਂ ਤੋਂ ਅੱਗੇ ਲੰਘ ਕੇ ਇਹਨੇ ਬੜਾ ਵੱਡਾ ਅਪਰਾਧ ਕੀਤਾ ਹੈ, ਅੱਜ ਤੋਂ ਬਾਅਦ ਇਸ ਬਾਂਹ ਨੂੰ ਮੈਂ ਆਪਣੀ ਕਰਕੇ ਨਹੀਂ ਜਾਣਾਂਗਾ।
ਕਾਰਜ ਇਸ ਕੇ ਸਾਥ ਨਾ ਕਰੋ ਮੈਂ ਮਮਤਾ ਕੋ ਮਨ ਮੈਂ ਧਰੋ।
ਇਸ ਬਾਂਹ ਨਾਲ ਮੈਂ ਹੁਣ ਕੋਈ ਕੰਮ ਨਹੀਂ ਕਰਾਂਗਾ, ਇਸ ਬਾਂਹ ਨਾਲ ਕਿਸੇ ਪ੍ਰਕਾਰ ਦੀ ਕੋਈ ਕਿਰਿਆ ਨਹੀਂ ਕਰਾਂਗਾ, ਇਸੇ ਤਰ੍ਹਾਂ ਇਹਨੂੰ ਛਾਤੀ ਨਾਲ ਲਾਈ ਰੱਖਾਂਗਾ, ਸੁੱਕਦੀ ਹੈ ਸੁੱਕ ਜਾਏ ਪਰ ਇਸ ਬਾਂਹ ਨਾਲ ਹੁਣ ਅੱਜ ਤੋਂ ਬਾਅਦ ਕੋਈ ਕੰਮ ਕੋਈ ਕਿਰਤ ਨਹੀਂ ਕਰਾਂਗਾ ਔਰ ਨਾ ਹੀ ਇਸ ਬਾਂਹ ਦੀ ਕੋਈ ਮਮਤਾ ਰੱਖਾਂਗਾ ਵੀ ਇਹ ਮੇਰੀ ਬਾਂਹ, ਇਹਦੀ ਮਮਤਾ ਵੀ ਆਪਣੇ ਮਨ ਵਿਚ ਨਹੀਂ ਰੱਖਾਂਗਾ ਕਿਉਂਕਿ ਅੱਜ ਤੋਂ ਬਾਅਦ ਇਹ ਮੈਂ ਆਪਣੀ ਨਹੀਂ ਸਮਝਣੀ, ਇਹਨੂੰ ਆਪਣਾ ਨਹੀਂ ਜਾਣਨਾ।
ਜਬ ਲਗ ਮੈਂ ਤਨ ਕੋ ਧਾਰੋ ਜਿਸ ਕੇ ਸੰਗ ਨਾ ਕਛੂ ਸੁਧਾਰੋ।
ਪ੍ਰਣ ਕਰ ਲਿਆ ਗੁਰੂ ਅਮਰਦਾਸ ਜੀ ਨੇ ਕਿ ਜਦੋਂ ਤੱਕ ਇਸ ਧਰਤੀ ਤੇ ਸਾਡਾ ਸਰੀਰ ਰਹੇਗਾ ਉਤਨੀ ਦੇਰ ਤੱਕ ਇਸ ਖੱਬੀ ਬਾਂਹ ਨਾਲ ਕੋਈ ਕੰਮ ਨਹੀਂ ਕਰਾਂਗਾ, ਖੱਬੀ ਬਾਂਹ ਨਾਲ ਕੋਈ ਕੰਮ ਨਹੀਂ ਲਵਾਂਗਾ ਆਪਣੇ ਸਰੀਰ ਵਾਸਤੇ, ਇਹਦੀ ਵਰਤੋਂ ਹੀ ਨਹੀਂ ਕਰਾਂਗਾ, ਇਹ ਸਮਝਾਂਗਾ ਵੀ ਮੇਰੀ ਖੱਬੀ ਬਾਂਹ ਹੈ ਹੀ ਨਹੀਂ। ਇਹ ਜਾਣ ਕੇ ਗੁਰੂ ਅਮਰਦਾਸ ਜੀ ਨੇ ਖੱਬੀ ਬਾਂਹ ਆਪਣੀ ਛਾਤੀ ਨਾਲ ਲਾ ਲਈ।
ਛਾਤੀ ਸਾਥ ਲਾਏ ਤੋ ਹਾਥ ਚਲੇ ਜਾਤ ਸੰਗ ਸ੍ਰੀ ਗੁਰਨਾਥ।
ਖੱਬੀ ਛਾਤੀ ਦੇ ਨਾਲ ਲਾ ਲਈ ਤੇ ਪ੍ਰਣ ਕਰ ਲਿਆ ਵੀ ਇਹਦੇ ਨਾਲ ਕੋਈ ਕੰਮ ਨਹੀਂ ਕਰਨਾ। ਖਾਲਸਾ ਜੀ 22 ਸਾਲ ਗੁਰਤਾ ਗੱਦੀ ਤੇ ਵੀ ਰਹੇ ਗੁਰੂ ਅਮਰਦਾਸ ਜੀ ਪਰ ਕਦੇ ਉਸ ਬਾਂਹ ਨਾਲ ਮੁੜ ਕੇ ਕੰਮ ਨਹੀਂ ਲਿਆ, ਉਸ ਬਾਂਹ ਨਾਲ ਕਦੇ ਕੋਈ ਸਰੀਰ ਦੀ ਕਿਰਤ ਨਹੀਂ ਕੀਤੀ, ਕਿਰਿਆ ਨਹੀਂ ਕੀਤੀ ਤੇ ਕਹਿੰਦੇ ਇਹ ਜਾਣ ਕੇ ਗੁਰੂ ਅਮਰਦਾਸ ਜੀ ਨੇ ਉਹ ਬਾਂਹ ਆਪਣੇ ਹੱਥ ਆਪਣੀ ਛਾਤੀ ਨਾਲ ਲਾ ਲਿਆ ਔਰ ਜਗਤ ਦੇ ਨਾਥ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਨਾਲ ਸਹਿਜੇ ਸਹਿਜੇ ਗੁਰੂ ਅਮਰਦਾਸ ਸਾਹਿਬ ਜੀ ਤੁਰੇ ਜਾ ਰਹੇ ਨੇ।
ਇੱਕ ਹੱਥ ਦਾਨ ਤੇ ਤਵੋ ਕਿਰਿਆ ਸੁਧਾਰਿਤ ਬੇਤਨ ਤਵੋ।
ਸਰੀਰ ਦੀ ਸਾਰੀ ਕਿਰਿਆ ਉਸ ਦਿਨ ਤੋਂ ਬਾਅਦ ਗੁਰੂ ਅਮਰਦਾਸ ਜੀ ਸਿਰਫ ਆਪਣੇ ਇੱਕੋ ਹੱਥ ਨਾਲ ਹੀ ਕਰਦੇ ਰਹੇ। ਸਿਰ ਤੇ ਦਸਤਾਰ ਸਜਾਉਣੀ ਹੈ, ਵਸਤਰ ਪਾਉਣੇ ਨੇ, ਲੰਗਰ ਪ੍ਰਸ਼ਾਦਾ ਚੱਕਣਾ, ਕੋਈ ਹੋਰ ਕਿਰਿਆ ਸਰੀਰ ਦੀ ਕਰਨੀ ਹੈ, ਤੇ ਸਿਰਫ ਆਪਣੇ ਸੱਜੇ ਹੱਥ ਨਾਲ ਕੰਮ ਕਰਦੇ ਰਹੇ। ਖੱਬੇ ਹੱਥ ਨਾਲ ਕਦੇ ਮੁੜ ਕੇ ਕੋਈ ਸਰੀਰ ਵਾਸਤੇ ਕਿਰਿਆ ਨਹੀਂ ਕੀਤੀ।
ਜੇ ਤੁਕ ਤਨ ਆਦਿਕ ਕੀ ਕਾਰੇ ਨਹੀਂ ਬਾਮ ਸੋ ਕਬੋ ਸੁਧਾਰੇ।
ਜੇ ਹੋਰ ਜਿਤਨੀ ਕਿਰਿਆ, ਚਾਹੇ ਇਸ਼ਨਾਨ ਪਾਨ ਕਰਨ ਦਾ ਸਮਾਂ ਹੈ, ਕਿਰਿਆ ਸੋਧਣ ਦਾ ਸਮਾਂ ਹੈ, ਕਦੇ ਆਪਣੇ ਖੱਬੇ ਹੱਥ ਨਾਲ ਗੁਰੂ ਅਮਰਦਾਸ ਜੀ ਨੇ ਕੰਮ ਨਹੀਂ ਲਿਆ। ਉਸ ਦਿਨ ਤੋਂ ਬਾਅਦ ਖੱਬੀ ਬਾਂਹ ਨੂੰ ਕਿਸੇ ਕੰਮ ਦੇ ਵਿਚ ਨਹੀਂ ਲਾਇਆ, ਤਨ ਦੀ ਕਿਸੇ ਕਿਰਿਆ ਵਿਚ ਖੱਬੇ ਹੱਥ ਨੂੰ ਨਹੀਂ ਲਾਇਆ, ਨਹੀਂ ਵਰਤਿਆ।
ਇਹ ਸ੍ਰੀ ਅਮਰ ਕਯੋ ਕਸ ਕਰੇ ਅੰਗ ਅੰਗ ਗੁਰ ਭਗਤੀ ਧਰੇ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋਈ ਇਹ ਸਵਾਲ ਕਰੇ ਕਿ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ, ਬਾਂਹ ਹੀ ਅੱਗੇ ਵੱਧ ਕੇ ਗਈ ਸੀ, ਏਡਾ ਕਿਹੜਾ ਗੁਨਾਹ ਹੋ ਗਿਆ ਸੀ, ਉਹ ਵੀ ਸੁਭਾਵਕ ਗਈ ਹੈ, ਜਾਣ ਬੁੱਝ ਕੇ ਬਾਂਹ ਅੱਗੇ ਨਹੀਂ ਕੀਤੀ। ਇਹਦਾ ਜਵਾਬ ਭਾਈ ਸਾਹਿਬ ਜੀ ਦਿੰਦੇ ਨੇ, ਕਹਿੰਦੇ ਸਤਿਗੁਰੂ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਤਾਂ ਕੀਤਾ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਦੇ ਅੰਗ ਅੰਗ ਵਿਚ ਗੁਰੂ ਕੀ ਭਗਤੀ ਭਰੀ ਹੋਈ ਹੈ। ਰੋਮ ਰੋਮ ਵਿਚ ਅੰਗ ਅੰਗ ਦੇ ਵਿਚ ਗੁਰੂ ਦੀ ਭਗਤੀ ਵਸਦੀ ਹੈ, ਸਤਿਗੁਰਾਂ ਦੀ ਭਗਤੀ ਵਸਦੀ। ਕਿੱਡੀ ਵੱਡੀ ਭਗਤੀ ਹੈ ਗੁਰੂ ਦੀ, ਗੁਰੂ ਅਮਰਦਾਸ ਜੀ ਦੇ ਅੰਦਰ ਅੰਗ ਅੰਗ ਦੇ ਵਿਚ ਭਗਤੀ ਵਸਦੀ ਹੈ। ਜੇ ਸਤਿਗੁਰਾਂ ਦੇ ਸਰੀਰ ਦੇ ਇਕ ਅੰਗ ਨੇ, ਭਾਵ ਇਕ ਬਾਂਹ ਨੇ, ਗੁਰੂ ਸਾਹਿਬ ਦਾ ਨਿਰਾਦਰ ਕੀਤਾ ਤੇ ਮੁੜ ਕੇ ਉਸ ਬਾਂਹ ਨਾਲ ਕੰਮ ਹੀ ਨਹੀਂ ਲਿਆ, ਉਸ ਬਾਂਹ ਨੂੰ ਮੁੜ ਕੇ ਆਪਣੇ ਵਾਸਤੇ ਵਰਤਿਆ ਹੀ ਨਹੀਂ, ਇਹ ਜਾਣ ਕੇ ਵੀ ਇਹ ਮੇਰੀ ਹੈ ਹੀ ਨਹੀਂ ਜਿਹਨੇ ਗੁਰੂ ਦੀ ਨਿਰਾਦਰੀ ਕੀਤੀ ਹੈ। ਇਹ ਗੁਰੂ ਕੀ ਭਗਤੀ ਸੀ ਉਹਨਾਂ ਦੇ ਅੰਗ ਅੰਗ ਵਿਚ, ਇਹ ਗੁਰੂ ਦਾ ਪ੍ਰੇਮ ਹੈ ਉਹਨਾਂ ਦੇ ਅੰਗ ਅੰਗ ਵਿਚ, ਜੋ ਅੱਜ ਪ੍ਰਗਟ ਹੋ ਕੇ ਸਾਹਮਣੇ ਆ ਰਿਹਾ ਹੈ।
ਇਸ ਬਿਦ ਅਪਰ ਜੇ ਕੋ ਨਰ ਕਰੇ ਭੁਗਤ ਮੁਕਤ ਲੈ ਭਉ ਜਲ ਤਰੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜੇ ਕੋਈ ਗੁਰੂ ਦੀ ਭਗਤੀ ਇਸ ਤਰ੍ਹਾਂ ਕਰੇ ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਹੈ, ਤੇ ਗੁਰ ਭਗਤੀ ਹੈ, ਬੜੀ ਵੱਡੀ ਸ਼੍ਰੋਮਣੀ ਭਗਤੀ ਹੈ ਗੁਰੂ ਦੀ ਭਗਤੀ। ਵੇਖੋ ਕਿੱਡੀ ਵੱਡੀ ਭਗਤੀ, 12 ਸਾਲ ਪਹਿਲਾਂ ਪਾਣੀ ਢੋਇਆ, ਜਦੋਂ ਪਾਣੀ ਲੈਣ ਵੀ ਜਾਂਦੇ ਤੇ ਪੁੱਠੇ ਪੈਰੀ ਤੁਰ ਕੇ ਜਾਂਦੇ, ਵੀ ਗੁਰੂ ਸਾਹਿਬ ਵੱਲ ਪਿੱਠ ਨਾ ਹੋਵੇ ਭਗਤੀ ਹੈ ਨਾ। ਜਿਹੜੇ ਆਪਣੇ ਸਤਿਗੁਰਾਂ ਦੀ ਭਗਤੀ ਕਰਦੇ ਨੇ ਇਸ ਢੰਗ ਨਾਲ, ਗੁਰੂ ਦਾ ਸਤਿਕਾਰ ਰੱਖ ਕੇ, ਖਾਲਸਾ ਜੀ ਮਾਫ ਕਰਨਾ, ਅੱਜ ਅਸੀਂ ਸਤਿਗੁਰਾਂ ਨੂੰ ਮੱਥਾ ਵੀ ਟੇਕਦੇ ਆ, ਨਮਸਕਾਰ ਵੀ ਕਰਦੇ ਆ, ਪਰ ਸਤਿਗੁਰਾਂ ਦਾ ਡਰ ਤੇ ਭੈ ਸਾਡੇ ਮਨ ਚ ਨਹੀਂ ਹੁੰਦਾ। ਭਗਤੀ ਕੀ ਹੈ? ਗੁਰੂ ਦਾ ਭੈ ਆਪਣੇ ਹਿਰਦੇ ਚ ਰੱਖਣਾ, ਗੁਰੂ ਦਾ ਡਰ ਆਪਣੇ ਹਿਰਦੇ ਚ ਪਾਲ ਕੇ ਰੱਖਣਾ। ਸਤਿਗੁਰਾਂ ਦੇ ਭੈ ਨੂੰ ਆਪਣੇ ਹਿਰਦੇ ਚ ਜੇ ਰੱਖਦੇ ਆ ਤੇ ਫਿਰ ਗੁਰੂ ਭਗਤੀ ਹੈ। ਭਾਈ ਸਾਹਿਬ ਕਹਿੰਦੇ ਜੇ ਅੱਜ ਵੀ ਕੋਈ ਗੁਰੂ ਕਾ ਸਿੱਖ ਗੁਰੂ ਕੀ ਭਗਤੀ ਇਸ ਢੰਗ ਨਾਲ ਕਰਦਾ ਹੈ ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਹੈ, ਉਹਨਾਂ ਨੂੰ ਭੁਗਤੀ ਵੀ ਮਿਲੇਗੀ ਤੇ ਮੁਕਤੀ ਵੀ ਮਿਲੇਗੀ। ਭੋਗ ਵੀ ਮਿਲੇਗਾ, ਸੰਸਾਰ ਦੇ ਸੁੱਖ ਵੀ ਮਿਲਣਗੇ, ਤੇ ਯੋਗ ਵੀ ਮਿਲੇਗਾ, ਪਰਮੇਸ਼ਰ ਨਾਲ ਮੇਲ ਵੀ ਹੋਵੇਗਾ, ਉਹਨਾਂ ਨੂੰ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਜਿਹੜੇ ਇਸ ਢੰਗ ਦੇ ਨਾਲ ਗੁਰੂ ਸਾਹਿਬ ਦੀ ਭਗਤੀ ਕਰਨਗੇ, ਗੁਰੂ ਕਾ ਭੈ ਰੱਖਣਗੇ, ਸਤਿਗੁਰਾਂ ਦਾ ਡਰ ਅਦਬ ਸਤਕਾਰ ਆਪਣੇ ਹਿਰਦੇ ਚ ਰੱਖਣਗੇ।
ਸ੍ਰੀ ਅੰਗਦ ਅਵਲੋਕ ਪਰਸੰਨੇ ਕਰ ਸੋ ਛੁਡਾਇਓ ਕਹਿ ਧੰਨ ਧੰਨੇ।
ਗੁਰੂ ਅਮਰਦਾਸ ਸਾਹਿਬ ਜੀ ਵੱਲ ਗੁਰੂ ਅੰਗਦ ਸਾਹਿਬ ਜੀ ਨੇ ਵੇਖਿਆ, ਬੜੇ ਪ੍ਰਸੰਨ ਹੋਏ। ਜਦੋਂ ਖਡੂਰ ਸਾਹਿਬ ਆ ਗਏ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਹੱਥ ਛੱਡਿਆ, ਸਾਰੇ ਰਾਹ ਹੱਥ ਫੜ ਕੇ ਟੁਰਦੇ ਹੀ ਆਏ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ। ਤੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਅੰਗਦ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੱਥ ਛੱਡਿਆ ਔਰ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਦਰਬਾਰ ਚ ਆਏ ਹਨ।
ਔਰ ਮੈਂ ਜਾਤੇ ਕਰਤ ਵਿਚਾਰਾ ਇਹ ਦੇਵੈ ਉਪਦੇਸ਼ ਉਦਾਰਾ।
ਗੁਰੂ ਅੰਗਦ ਸਾਹਿਬ ਜੀ ਰਸਤੇ ਵਿਚ ਆਉਂਦਿਆਂ ਆਉਂਦਿਆਂ ਮਨ ਦੇ ਵਿਚ ਇਸ ਗੱਲ ਦੀ ਵਿਚਾਰ ਕਰਦੇ ਜਾ ਰਹੇ ਨੇ ਕਿ ਸ੍ਰੀ ਗੁਰੂ ਅਮਰਦਾਸ ਜੀ ਗੁਰਸਿੱਖਾਂ ਨੂੰ ਬੜਾ ਵੱਡਾ ਭਾਰੀ ਉਪਦੇਸ਼ ਦੇਣਗੇ, ਸਾਡੇ ਤੋਂ ਬਾਅਦ ਗੁਰਸਿੱਖੀ ਦਾ ਉਪਦੇਸ਼ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਦੇਣਗੇ, ਇਨ੍ਹਾਂ ਦੇ ਸਮੇਂ ਸਿੱਖੀ ਦਾ ਬੜਾ ਵਾਧਾ ਹੋਵੇਗਾ, ਗੁਰਸਿੱਖੀ ਦਾ ਬੜਾ ਵੱਡਾ ਭਾਰੀ ਪ੍ਰਚਾਰ ਤੇ ਪ੍ਰਸਾਰ ਹੋਵੇਗਾ।
ਭਗਤ ਕਰੈ ਨਰ ਵਿਚ ਸਤ ਸੰਗਤ ਸਤ ਨਾਮ ਸੰਗ ਹੋਵੇ ਰੰਗਤ।
ਜਿਨ੍ਹਾਂ ਦੇ ਸਤ ਸੰਗਤ ਕਰਕੇ ਅਨੇਕਾਂ ਪ੍ਰੇਮੀ ਭਗਤੀ ਕਰਨਗੇ ਔਰ ਉਨ੍ਹਾਂ ਦੇ ਅੰਦਰ ਸੱਚੇ ਨਾਮ ਦੀ ਰੰਗਤ ਚੜੇਗੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਰੰਗਣ ਦਾ ਰੰਗ ਉਨ੍ਹਾਂ ਦੇ ਹਿਰਦਿਆਂ ਤੇ ਚੜੇਗਾ ਜਿਹੜੇ ਇਨ੍ਹਾਂ ਦੀ ਸਤ ਸੰਗਤ ਕਰਨਗੇ।
ਇਸਤੇ ਹੋਏ ਉਧਾਰ ਹਜ਼ਾਰੋਂ ਸਿੱਖੀ ਮਾਰਗ ਤੋਂ ਵਿਸਤਾਰੋ।
ਇਨ੍ਹਾਂ ਤੋਂ ਹਜ਼ਾਰਾਂ ਸਿੱਖਾਂ ਦਾ ਉਧਾਰ ਹੋਵੇਗਾ, ਸੈਂਕੜੇ ਸਿੱਖ ਇਨ੍ਹਾਂ ਦੀ ਸੰਗਤ ਕਰਕੇ ਸੰਸਾਰ ਤੋਂ ਉਧਰਨਗੇ। ਇਹ ਸਿੱਖੀ ਦੇ ਮਾਰਗ ਦਾ ਬੜਾ ਵੱਡਾ ਭਾਰੀ ਵਿਸਤਾਰ ਸੰਸਾਰ ਚ ਕਰਨਗੇ। ਖਾਲਸਾ ਜੀ, ਇਹ ਗੱਲਾਂ ਸੱਚ ਵੀ ਹੋਈਆਂ, ਜੋ ਗੁਰੂ ਅੰਗਦ ਸਾਹਿਬ ਜੀ ਨੇ ਸੋਚਿਆ ਉਸੇ ਤਰ੍ਹਾਂ ਹੀ ਹੋਇਆ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਸਿੱਖੀ ਦਾ ਬੜਾ ਪ੍ਰਚਾਰ ਹੋਇਆ। ਸਤਿਗੁਰਾਂ ਨੇ 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪੀਆਂ ਤੇ 72 ਪੀੜੇ ਮਾਈਆਂ ਬੀਬੀਆਂ ਨੂੰ ਪ੍ਰਚਾਰਕਾਂ ਦੇ ਦਿੱਤੇ ਔਰ ਉਸ ਵਕਤ 22 ਸੂਬੇ ਸਨ ਹਿੰਦੁਸਤਾਨ ਦੇ, 22 ਸੂਬਿਆਂ ਚ ਗੁਰਸਿੱਖੀ ਦਾ ਪ੍ਰਚਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ। ਇਸੇ ਕਰਕੇ ਗੋਇੰਦਵਾਲ ਸਾਹਿਬ ਨੂੰ ਅੱਜ ਸਿੱਖੀ ਦਾ ਧੁਰਾ ਕਹਿੰਦੇ ਨੇ, ਸਿੱਖੀ ਦਾ ਧੁਰਾ। ਗੁਰੂ ਅੰਗਦ ਸਾਹਿਬ ਜੀ ਸੋਚਦੇ ਜਾ ਰਹੇ ਨੇ ਮਨ ਚ ਕਿ ਇਹ ਸਿੱਖੀ ਦਾ ਬੜਾ ਪ੍ਰਚਾਰ ਕਰਨਗੇ, ਹਜ਼ਾਰਾਂ ਸਿੱਖਾਂ ਦਾ ਉਧਾਰ ਕਰਨਗੇ, ਸਿੱਖੀ ਦੇ ਮਾਰਗ ਦਾ ਬੜਾ ਵੱਡਾ ਭਾਰੀ ਵਿਸਤਾਰ ਕਰਨਗੇ।
ਪਹੁੰਚੇ ਜਾਏ ਖੰਡੋਰ ਮਜਾਰੂ ਬੈਠੇ ਬੋਰ ਸਿੰਘਾਸਨ ਚਾਰੂ।
ਇਹ ਸੋਚਦਿਆਂ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਆਪ ਪਹੁੰਚੇ ਨੇ ਔਰ ਸਤਿਗੁਰਾਂ ਦਾ ਦਰਬਾਰ ਸਜਿਆ, ਬੜਾ ਸੋਹਣਾ ਸਿੰਘਾਸਨ। ਉਸ ਸਿੰਘਾਸਨ ਤੇ ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਆ ਕੇ ਬੈਠੇ ਨੇ ਔਰ ਆ ਕੇ ਸਰਬੱਤ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ।
ਇੱਕ ਸ਼੍ਰੀ ਅਮਰ ਹੇਰੇ ਅਰਖਾਏ ਬਾਕ ਬਿਲਾਸਨ ਦਿਵਸ ਬਿਤਾਏ।
ਗੁਰੂ ਅਮਰਦਾਸ ਸਾਹਿਬ ਜੀ ਵੀ ਕੋਲ ਬੈਠੇ ਨੇ ਗੁਰੂ ਅੰਗਦ ਸਾਹਿਬ ਦੇ ਤੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਨਾਲ ਬਚਨ ਬਿਲਾਸ ਕਰ ਰਹੇ ਨੇ, ਭਗਤੀ ਭਾਵਨਾ ਦੀਆਂ ਗੱਲਾਂ ਕਰ ਰਹੇ ਨੇ। ਇਸੇ ਤਰ੍ਹਾਂ ਸਾਰਾ ਦਿਨ ਪਰਮੇਸ਼ਰ ਦੀ ਚਰਚਾ ਕਰਦੇ ਹੀ ਬਤੀਤ ਹੋਇਆ ਹੈ।
ਸੰਧਿਆ ਸਮੇ ਜਬੈ ਨੀਰਾਨਾ ਕਹਿਓ ਜਾਓ ਪੁਰਖਾ ਨਿਜ ਥਾਨਾ।
ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ ਤੇ ਫਿਰ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਪੁਰਖਾ ਹੁਣ ਤੁਸੀਂ ਵਾਪਸ ਗੋਇੰਦਵਾਲ ਸਾਹਿਬ ਚਲੇ ਜਾਓ। ਪਹਿਲਾਂ ਤਾਂ ਆਪ ਹੀ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਲੈ ਆਏ ਨੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਨੂੰ। ਸਾਰਾ ਦਿਨ ਗੁਰੂ ਅਮਰਦਾਸ ਜੀ ਇੱਥੇ ਹੀ ਰਹੇ ਸਤਿਗੁਰਾਂ ਦੇ ਕੋਲ। ਸ਼ਾਮ ਦੇ ਸਮੇਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਪੁਰਖਾ ਸ੍ਰੀ ਅਮਰਦਾਸ ਜੀ ਹੁਣ ਤੁਸੀਂ ਇੱਥੋਂ ਵਾਪਸ ਆਪਣੀ ਥਾਂ ਤੇ ਭਾਵ ਸ੍ਰੀ ਗੋਇੰਦਵਾਲ ਸਾਹਿਬ ਵਾਪਸ ਚਲੇ ਜਾਓ।
ਆਏ ਸਿਪਾਹੀ ਚਲੇ ਤਿਸ ਭਾਂਤੀ ਗੁਰਦਿਸ਼ਮੁਖ ਗਮਨੈ ਪਸ਼ਚਾਤੇ।
ਇਸੇ ਤਰ੍ਹਾਂ ਗੁਰੂ ਸਾਹਿਬ ਦਾ ਜਦੋਂ ਹੁਕਮ ਹੋਇਆ ਤੇ ਗੁਰੂ ਅਮਰਦਾਸ ਸਾਹਿਬ ਜੀ ਉਸੇ ਵਕਤ ਚੱਲ ਪਏ, ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ ਤੇ ਪੁੱਠੇ ਪੈਰੀ ਤੁਰ ਪਏ। ਮੁਖ ਗੁਰੂ ਸਾਹਿਬ ਵੱਲ, ਪਿੱਠ ਪਿਛਲੇ ਪਾਸੇ ਨੂੰ ਕੀਤੀ ਹੋਈ ਤੇ ਤੁਰਦੇ ਜਾ ਰਹੇ ਨੇ, ਪੁੱਠੇ ਪੈਰਾਂ ਨਾਲ ਪਿਛਲੇ ਪੈਰਾਂ ਨਾਲ ਤੁਰਦੇ ਜਾ ਰਹੇ ਨੇ ਕਿ ਕਿਤੇ ਸਤਿਗੁਰਾਂ ਦੀ ਬੇਅਦਬੀ ਨਾ ਹੋਵੇ, ਮਹਾਰਾਜ ਜੀ ਦਾ ਨਿਰਾਦਰ ਨਾ ਹੋਵੇ।
ਤੀਨ ਕੋਸ ਚੱਲ ਕਰ ਹੋਏ ਖਰੇ ਗੁਰੂ ਧਿਆਨ ਤਰ ਬੰਧਨ ਕਰੇ।
ਤਿੰਨ ਕੋ ਤੱਕ ਚੱਲ ਕੇ ਆਏ ਪੁੱਠੇ ਪੈਰੀ, ਜਿਵੇਂ ਮਹਾਰਾਜ ਜੀ ਪਹਿਲਾਂ ਆਉਂਦੇ ਸਨ। ਤਿੰਨ ਕੋ ਤੱਕ ਚੱਲ ਕੇ, ਤਿੰਨ ਕੋ ਤੱਕ ਪੁੱਠੇ ਪੈਰੀ ਤੁਰਨਾ, ਉਥੋਂ ਇੱਕ ਕੋ ਗੋਇੰਦਵਾਲ ਸਾਹਿਬ ਰਹਿ ਜਾਂਦਾ ਸੀ, ਚਾਰ ਕੋ ਦਾ ਫਾਸਲਾ ਸੀ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਦਾ, ਉਥੋਂ ਇੱਕ ਕੋ ਫਿਰ ਸਿੱਧਾ ਮੁਖ ਕਰਕੇ ਤੁਰਦੇ ਸਨ।
ਕੋਸ ਰਹਿ ਜਦ ਗੋਇੰਦਵਾਲੇ ਪੁਰਕੀ ਦਿਸ਼ਮੁਖ ਕਰਤਵ ਚਾਲੇ।
ਜਦੋਂ ਤਿੰਨ ਕੋ ਚੱਲ ਕੇ ਆ ਗਏ ਪੁੱਠੇ ਪੈਰੀ ਤੇ ਉਥੇ ਖਲੋ ਕੇ ਗੁਰੂ ਅੰਗਦ ਸਾਹਿਬ ਦਾ ਧਿਆਨ ਧਾਰ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਮੱਥਾ ਟੇਕਿਆ, ਨਮਸਕਾਰ ਕਰਕੇ ਉਥੋਂ ਫਿਰ ਜਦੋਂ ਕੋਕ ਦੀ ਵਾਟ ਰਹਿ ਜਾਂਦੀ ਸੀ ਗੋਇੰਦਵਾਲ ਸਾਹਿਬ ਦੀ, ਉਥੋਂ ਫਿਰ ਗੁਰੂ ਅਮਰਦਾਸ ਜੀ ਸਿੱਧਾ ਮੂੰਹ ਕਰਕੇ ਸਿੱਧੇ ਪੈਰੀ ਚੱਲ ਕੇ ਗੋਇੰਦਵਾਲ ਸਾਹਿਬ ਜਾਂਦੇ ਨੇ।
ਜਾਏ ਆਪਣੇ ਧਾਮ ਬਿਰਾਜੇ ਜਿਨ ਕੋ ਧਿਆਨ ਧਰੇ ਜਮ ਭਾਜੇ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਚਲਦਿਆਂ ਚਲਦਿਆਂ ਵਾਪਸ ਆਪਣੇ ਘਰ ਆਏ ਨੇ, ਆਪਣੇ ਮੰਦਰਾਂ ਵਿਚ ਮਹਿਲਾਂ ਚ ਜਾ ਕੇ ਬਿਰਾਜੇ ਨੇ। ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਧਿਆਨ ਧਾਰਨ ਨਾਲ ਜੰਮਾਂ ਦਾ ਡਰ ਵੀ ਭੱਜ ਜਾਂਦਾ ਹੈ, ਜਮ ਨੱਠ ਜਾਂਦੇ ਨੇ। ਜਿਨ੍ਹਾਂ ਦਾ ਧਿਆਨ ਧਾਰਨ ਕਰਨ ਵਾਲਿਆਂ ਦੇ ਨੇੜੇ ਜਮ ਦੂਤ ਨਹੀਂ ਆਉਂਦੇ, ਜਮ ਰਾਜ ਨਹੀਂ ਆਉਂਦਾ।
ਪ੍ਰੇਮ ਨਿਰੰਤਰ ਵਿਦੇ ਪਰਵਾਓ ਕਿਤਵੇਂ ਗੁਰ ਸਰੂਪ ਮਨ ਮਾਓ।
ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਚ ਗੁਰੂ ਅੰਗਦ ਸਾਹਿਬ ਦਾ ਬੜਾ ਵੱਡਾ ਭਾਰੀ ਪ੍ਰੇਮ ਹੈ। ਰਾਤ ਦਿਨ ਗੁਰੂ ਸਾਹਿਬ ਨੂੰ ਯਾਦ ਕਰੀ ਜਾਂਦੇ ਨੇ, ਦਿਨ ਰਾਤ ਅੱਠੇ ਪੈਰ ਇੱਕੋ ਲਿਵ ਲੱਗੀ ਹੈ ਗੁਰੂ ਨੂੰ ਧਿਆਉਣ ਦੀ। ਗੁਰੂ ਗੁਰੂ ਜਪ ਰਹੇ ਨੇ, ਗੁਰੂ ਗੁਰੂ ਧਿਆ ਰਹੇ ਨੇ। ਇਸ ਪ੍ਰਕਾਰ ਰਾਤ ਦਿਨ ਗੁਰੂ ਅਮਰਦਾਸ ਸਾਹਿਬ ਦੇ ਮਨ ਵਿਚ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੀ ਪ੍ਰੀਤ ਵਸਦੀ ਹੈ ਔਰ ਗੁਰੂ ਅੰਗਦ ਸਾਹਿਬ ਜੀ ਦੇ ਸਰੂਪ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਮੁਕਤੀ ਬੋਲੇ ਤੋ ਗੁਰ ਨਾਮੋ ਸੁਣੇ ਸ਼੍ਰੋਣ ਕੀਰਤਨ ਸੁਖ ਧਾਮੋ।
ਜੇ ਮੂੰਹ ਤੋਂ ਬੋਲਦੇ ਨੇ ਤੇ ਰਸਨਾ ਤੋਂ ਵੀ ਬੋਲਦਿਆਂ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਧਨ ਹਨ, ਗੁਰੂ ਅੰਗਦ ਸਾਹਿਬ ਜੀ ਧਨ ਨੇ, ਧਨ ਗੁਰੂ ਅੰਗਦ ਸਾਹਿਬ ਜੀ, ਧਨ ਗੁਰੂ ਅੰਗਦ ਦੇਵ ਸਾਹਿਬ ਜੀ, ਤੇ ਕੀਰਤਨ ਸੁਣਦੇ ਨੇ ਗੁਰਬਾਣੀ ਦਾ। ਜੇ ਸੁਣਦੇ ਨੇ ਕੰਨਾਂ ਨਾਲ ਤਾਂ ਵੀ ਗੁਰੂ ਦਾ ਨਾਂ, ਜੇ ਜਪਦੇ ਨੇ ਰਸਨਾ ਨਾਲ ਤਾਂ ਵੀ ਸਤਿਗੁਰਾਂ ਦੇ ਨਾਮ ਨੂੰ ਹੀ ਜਪਦੇ ਨੇ, ਸਤਿਗੁਰਾਂ ਦੇ ਨਾਮ ਨੂੰ ਹੀ ਸੁਣਦੇ ਹਨ। ਹਰ ਵੇਲੇ ਗੁਰਬਾਣੀ ਸੁਣ ਕੇ ਗੁਰਬਾਣੀ ਦੇ ਕੀਰਤਨ ਵਿਚ ਸੁਰਤ ਜੋੜਦੇ ਨੇ।
ਅਪਰ ਨਾ ਦੇਖਿਓ ਸੁਣਿਓ ਨਾ ਭਾਵੈ ਇਕ ਸਤਿਗੁਰ ਕੀ ਓਰ ਲਿਵ ਲਾਵੈ।
ਹੋਰ ਕੁਝ ਵੇਖਣ ਦੀ ਜਾਂ ਹੋਰ ਕੋਈ ਕੰਮ ਕਿਰਤ ਕਰਨ ਦਾ ਸਤਿਗੁਰਾਂ ਦਾ ਮਨ ਰੁਚੀ ਨਹੀਂ ਕਰਦਾ, ਉਸ ਪਾਸੇ ਕਿਸੇ ਪਾਸੇ ਹੋਰ ਮਨ ਲੱਗਦਾ ਹੀ ਨਹੀਂ, ਨਾ ਕੁਝ ਸੁਣਨ ਵਿਚ, ਨਾ ਕੁਝ ਵੇਖਣ ਵਿਚ, ਨਾ ਕੁਝ ਕਹਿਣ ਚ ਮਨ ਲੱਗਦਾ। ਹਰ ਵੇਲੇ ਗੁਰੂ ਅਮਰਦਾਸ ਸਾਹਿਬ ਦਾ ਮਨ ਸਿਰਫ ਗੁਰੂ ਅੰਗਦ ਸਾਹਿਬ ਜੀ ਦੇ ਧਿਆਨ ਵਿਚ ਹੀ ਜੁੜਿਆ ਰਹਿੰਦਾ। ਅੱਠੇ ਪੈਰ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਦੀ ਲਿਵ ਲੱਗੀ ਰਹਿੰਦੀ ਹੈ। ਖਾਲਸਾ ਜੀ, ਲਿਵ ਦਾ ਮਤਲਬ ਹੁੰਦਾ ਤੇਲ ਦੀ ਧਾਰਾ ਵਿਚ ਸੁਰਤ ਦਾ ਜੁੜ ਜਾਣਾ। ਕਦੇ ਤੁਸੀਂ ਤੇਲ ਵੇਖੋ, ਇੱਕ ਬਰਤਨ ਚੋਂ ਜਦੋਂ ਦੂਸਰੇ ਬਰਤਨ ਚ ਪਾਉਂਦੇ ਆ ਨਾ, ਤੇ ਉਹਦੀ ਧਾਰ ਬੜੀ ਗਹਿਰੀ ਹੁੰਦੀ, ਉਹਦੇ ਚ ਪਾੜਾ ਨਹੀਂ ਹੁੰਦਾ। ਤੇਲ ਦੀ ਧਾਰਾ ਵਤ ਸੁਰਤ ਦਾ ਜੁੜ ਜਾਣਾ ਨੂੰ ਕਹਿੰਦੇ ਨੇ ਲਿਵ ਲੱਗਣਾ। ਗੁਰੂ ਅਮਰਦਾਸ ਸਾਹਿਬ ਜੀ ਦੀ ਲਿਵ ਇਸੇ ਤਰ੍ਹਾਂ ਲੱਗੀ ਰਹਿੰਦੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਨਾਲ ਰਾਤ ਦਿਨ ਅੱਠੇ ਪੈਰ। ਹੋਰ ਕੋਈ ਖਿਆਲ ਆਉਂਦਾ ਹੀ ਨਹੀਂ ਮਨ ਚ, ਨਾ ਕੁਝ ਹੋਰ ਵੇਖਣ ਨੂੰ ਚਿੱਤ ਕਰਦਾ, ਨਾ ਕੁਝ ਹੋਰ ਸੁਣਨ ਨੂੰ ਚਿੱਤ ਕਰਦਾ, ਨਾ ਕੋਈ ਹੋਰ ਕਰਮ ਕਰਨ ਨੂੰ ਚਿੱਤ ਕਰਦਾ। ਬਸ ਇੱਕ ਗੁਰੂ ਅੰਗਦ ਸਾਹਿਬ ਦੇ ਚਰਨਾਂ ਨਾਲ ਲਿਵ ਲੱਗੀ ਹੈ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਧਿਆਨ ਜੁੜਿਆ ਹੋਇਆ।
ਜਬ ਸਿਮਰੈ ਤਬ ਦਰਸ਼ਨ ਕਰੈ ਬ੍ਰਹਮ ਗਿਆਨ ਕੋ ਨਿਤ ਉਰ ਧਰੈ।
ਜਦੋਂ ਸਿਮਰਦੇ ਨੇ ਗੁਰੂ ਅੰਗਦ ਸਾਹਿਬ ਨੂੰ, ਉਦੋਂ ਹੀ ਸਤਿਗੁਰਾਂ ਦੇ ਦਰਸ਼ਨ ਗੁਰੂ ਅਮਰਦਾਸ ਜੀ ਨੂੰ ਹੋ ਜਾਂਦੇ ਨੇ। ਬੈਠਿਆਂ ਬੈਠਿਆਂ ਨੇਤਰ ਬੰਦ ਕਰਕੇ ਯਾਦ ਕਰਦੇ ਤੇ ਸਤਿਗੁਰਾਂ ਦੇ ਦਰਸ਼ਨ ਹੋ ਜਾਂਦੇ ਨੇ ਵੀ ਗੁਰੂ ਸਾਹਿਬ ਇਸ ਵੇਲੇ ਕੀ ਕਰ ਰਹੇ ਨੇ। ਖਡੂਰ ਸਾਹਿਬ ਹੀ ਤੇ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਬੈਠੇ ਗੁਰੂ ਅਮਰਦਾਸ ਜੀ, ਉੱਥੇ ਬੈਠਿਆਂ ਹੀ ਧਿਆਨ ਵਿਚ ਹੀ ਦਰਸ਼ਨ ਹੋ ਜਾਂਦੇ ਨੇ ਕਿ ਗੁਰੂ ਸਾਹਿਬ ਜੀ ਦਾ ਇਸ ਵੇਲੇ ਦਰਬਾਰ ਲੱਗਾ, ਇਸ ਵੇਲੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਕੀ ਬਚਨ ਕਰ ਰਹੇ ਨੇ। ਕਹਿੰਦੇ ਉੱਥੇ ਬੈਠੇ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਧਿਆਨ ਵਿਚ ਹੀ ਸਾਰੇ ਦਰਸ਼ਨ ਗੁਰੂ ਅੰਗਦ ਸਾਹਿਬ ਦੇ ਦੀਦਾਰ ਹੋ ਜਾਂਦੇ ਹਨ।
ਦੋਹੇਰਾ ਇੱਕ ਦਿਨ ਸ੍ਰੀ ਅੰਗਦ ਗੁਰੂ ਗਮਨੇ ਗੋਇੰਦਵਾਲ।
ਹਰ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਚ ਬ੍ਰਹਮ ਗਿਆਨ ਦੀ ਪ੍ਰਵਿਰਤੀ ਬਣੀ ਰਹਿੰਦੀ ਹੈ, ਹਰ ਵਕਤ ਬ੍ਰਹਮ ਗਿਆਨ ਦਾ ਧਿਆਨ ਜੁੜਿਆ ਰਹਿੰਦਾ ਹੈ। ਹੁਣ ਗੁਰੂ ਅਮਰਦਾਸ ਜੀ ਨਹੀਂ ਆਉਂਦੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ, ਜਦੋਂ ਗੁਰੂ ਸਾਹਿਬ ਨੂੰ ਦਰਸ਼ਨ ਦੇਣੇ ਹੁੰਦੇ ਨੇ, ਧੰਨ ਗੁਰੂ ਅੰਗਦ ਸਾਹਿਬ ਜੀ ਆਪ ਚੱਲ ਕੇ ਜਾਂਦੇ ਨੇ ਦਰਸ਼ਨ ਦੇਣ ਲਈ। ਕਹਿੰਦੇ ਇੱਕ ਦਿਨ ਦਾ ਬਚਨ ਹੈ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਸਨ, ਗੁਰੂ ਅਮਰਦਾਸ ਸਾਹਿਬ ਜੀ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਸਨ।
ਸੇਵਕ ਤੋਂ ਦਰਸ਼ਨ ਦਿਓ ਕੈ ਸੁਨ ਬਚਨ ਰਸਾਲ।
ਗੋਇੰਦਵਾਲ ਸਾਹਿਬ ਜਾ ਕੇ ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਦਰਸ਼ਨ ਦਿੱਤੇ ਨੇ। ਦਰਸ਼ਨ ਦੇ ਕੇ ਗੁਰੂ ਅਮਰਦਾਸ ਜੀ ਨੂੰ ਬਚਨ ਬਿਲਾਸ ਵੀ ਕੀਤੇ, ਭਗਤੀ ਭਾਵਨਾ ਦੀਆਂ ਗੱਲਾਂ ਹੋਈਆਂ, ਬ੍ਰਹਮ ਗਿਆਨ ਦੀ ਚਰਚਾ ਹੋਈ, ਹਰੀ ਚਰਚਾ ਹੋਈ। ਗੁਰੂ ਅੰਗਦ ਸਾਹਿਬ ਜੀ ਨੇ ਇੱਦਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਰਸ਼ਨ ਦਿਦਾਰੇ ਦਿੱਤੇ ਨੇ ਔਰ ਦਰਸ਼ਨ ਦਿਦਾਰੇ ਦੇ ਕੇ ਕਹਿ ਸੁਣ ਕੇ ਬਚਨ ਸਤਿਗੁਰੂ ਜੀ ਉਥੋਂ ਵਾਪਸ ਆਉਣ ਲੱਗੇ।
ਕਿਉ ਪਈ ਸਹਿਜ ਸੁਭਾਇਕ ਆਵਤ ਚੱਲੇ ਮਗ ਮੈਂ ਸ਼ੀਆ ਉਪਲ ਮਿਲੇ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਸਹਿਜ ਸੁਭਾਇਕ ਗੋਇੰਦਵਾਲ ਸਾਹਿਬ ਤੋਂ ਵਾਪਸ ਖਡੂਰ ਸਾਹਿਬ ਆ ਰਹੇ ਸੀ। ਤੇ ਗੁਰੂ ਅੰਗਦ ਸਾਹਿਬ ਜੀ ਜਦੋਂ ਖਡੂਰ ਸਾਹਿਬ ਆ ਰਹੇ ਸਨ ਤੇ ਰਸਤੇ ਵਿਚ ਸਤਿਗੁਰਾਂ ਦਾ ਇਕ ਸੇਵਕ ਸਿੱਖ ਗੁਰੂ ਸਾਹਿਬ ਨੂੰ ਮਿਲਿਆ ਤੇ ਗੁਰੂ ਘਰ ਆਉਂਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸੇਵਕ ਵੀ ਹੈ। ਇਹ ਗੁਰੂ ਅੰਗਦ ਸਾਹਿਬ ਨੂੰ ਮਿਲਿਆ, ਇਹਦਾ ਨਾਂ ਸੀ ਭਾਈ ਸਿੰਹਾਂ ਉੱਪਲ, ਸਿੰਹਾਂ ਇਹਦਾ ਨਾਂ ਸੀ, ਉੱਪਲ ਗੋਤਰ ਹੁੰਦਾ ਹੈ ਤੇ ਉੱਪਲ ਗੋਤਰ ਦੇ ਨਾਲ ਇਹ ਸੰਬੰਧਿਤ ਸੀ। ਭਾਈ ਸਿੰਹਾਂ ਉੱਪਲ ਉਹ ਰਸਤੇ ਵਿਚ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਿਆ ਹੈ।
ਦੇਖਤ ਹੀ ਪਗ ਬੰਧਨ ਕਰੀ,
ਉਹਨੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਤੇ ਭਾਈ ਸਿੰਹ ਉੱਪਲ ਦੇ ਮੱਥਾ ਟੇਕਿਆ, ਨਮਸਕਾਰ ਕੀਤੀ,
ਭਇਓ ਨਮਰ ਔਰ ਸ਼ਰਧਾ ਧਰੀ,
ਮਨ ਚ ਬੜੀ ਨਿਮਰਤਾ ਧਾਰਨ ਕੀਤੀ। ਭਾਈ ਸਿੰਹ ਉੱਪਲ ਨੇ ਮਨ ਚ ਸ਼ਰਧਾ ਬਣ ਗਈ ਕਿ ਮੇਰੇ ਤਾਂ ਭਾਗ ਸਵੱਲੇ ਕਿ ਮੈਂ ਤਾਂ ਰਸਤੇ ਚ ਸੁਭਾਵਕ ਤੁਰਿਆ ਜਾਂਦਾ ਸੀ ਤੇ ਮੈਨੂੰ ਰਸਤੇ ਚ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਹੋ ਗਏ ਨੇ। ਇਸ ਘੜੀ ਤੋਂ ਇਸ ਸਮੇਂ ਤੋਂ ਭਾਈ ਸਿੰਘਾਂ ਉੱਪਲ ਬਲਿਹਾਰ ਜਾਂਦਾ ਹੈ, ਵਾਰੇ ਵਾਰੇ ਜਾਂਦਾ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦਾ ਹੈ।
ਇਕ ਸੋ ਛਾਂਗ ਸੰਗ ਤੈ ਆਏ ਤਿੰਨ ਕੋ ਦੇਖ ਗੁਰੂ ਬਚ ਕਹੇ,
ਭਾਈ ਸਿੰਘਾਂ ਉੱਪਲ ਜੀ ਆ ਰਹੇ ਨੇ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਮਹਾਰਾਜ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਭਾਈ ਸਿੰਘਾਂ ਉੱਪਲ ਜੀ ਇਕੱਲੇ ਨਹੀਂ ਸੀ, ਭਾਈ ਸਿੰਘਾਂ ਉੱਪਲ ਜੀ ਦੇ ਨਾਲ ਇਕ ਸੋ ਬੱਕਰਾ ਸੀ। ਸੋ ਬੱਕਰਾ ਤੇ ਬੱਕਰਿਆਂ ਦਾ ਬੜਾ ਵੱਡਾ ਇੱਜੜ, ਉਹ ਭਾਈ ਸਿੰਘ ਉੱਪਲ ਦੇ ਨਾਲ ਨਾਲ ਤੁਰਿਆ ਆਉਂਦਾ ਸੀ, ਉਹਨਾਂ ਨੂੰ ਹੱਕੀ ਆ ਰਹੇ ਸਨ। ਇਕ ਸੋ ਬੱਕਰਿਆਂ ਦਾ ਇੱਜੜ ਉਹਨੂੰ ਆਪਣੇ ਨਾਲ ਨਾਲ ਲੈ ਕੇ ਆ ਰਹੇ ਸਨ।
ਜਿਨ ਕੋ ਦੇਖ ਗੁਰੂ ਬਚ ਕਹੇ,
ਜਦੋਂ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਭਾਈ ਸਿੰਘ ਉੱਪਲ ਦੇ ਨਾਲ ਇਕ ਸੋ ਬੱਕਰਾ ਵੇਖਿਆ ਆਉਂਦਾ ਹੋਇਆ ਤੇ ਵੇਖ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਭਾਈ ਸਿੰਘ ਉੱਪਲ ਨੂੰ ਕਹਿਣ ਲੱਗੇ,
ਓ ਸ਼ੀਹਾ ਇਹ ਕਿਸ ਤੇ ਲਿਆਏ, ਕਿਉਂਕਿ ਨਸੀਨ ਤੋਂ ਸਮਝਾਏ।
ਮਹਾਰਾਜ ਜੀ ਕਹਿੰਦੇ, ਭਾਈ ਸਿੰਘਾਂ ਜੀ ਆ ਬੱਕਰੇ ਕਿੱਥੋਂ ਲੈ ਕੇ ਆਏ ਜੇ, ਤੇ ਨਾਲੇ ਇੰਨੇ ਬੱਕਰੇ ਇਕੱਠੇ ਕੀਤੇ ਨੇ, ਕਾਹਨੂੰ ਇਕੱਠੇ ਕਰ ਲਏ ਇੰਨੇ ਬੱਕਰੇ, ਇੰਨੇ ਬੱਕਰੇ ਇਕੱਠੇ ਕਰਕੇ ਤੁਸੀਂ ਭਲਾ ਕੀ ਕਰਨੇ ਨੇ, ਕਿਹੜੇ ਕੰਮ ਚ ਲਾਉਣੇ ਨੇ? ਧੰਨ ਗੁਰੂ ਅੰਗਦ ਸਾਹਿਬ ਜੀ ਪੁੱਛਦੇ ਭਾਈ ਸਿੰਘ ਨੂੰ ਕਿ ਆਹ ਸੋ ਬੱਕਰਾ ਤੁਸੀਂ ਇਕੱਠਾ ਕਰਕੇ ਲਿਆਏ ਹੋ, ਕਿੱਥੋਂ ਲਿਆਏ ਹੋ, ਔਰ ਇੰਨੇ ਬੱਕਰੇ ਇਕੱਠੇ ਕਰਕੇ ਤੁਸੀਂ ਇਹਨਾਂ ਕੋਲੋਂ ਕੀ ਕਰਾਉਣਾ?
ਸੁਣ ਕਰ ਜੋਰੇ ਕਹੋ ਬਿਰਤੰਤ, ਹੇ ਸ਼੍ਰੀ ਸਤਿਗੁਰ ਜੀ ਭਗਵੰਤ।
ਮਹਾਰਾਜ ਜੀ ਨੇ ਪੁੱਛਿਆ ਨਾ ਭਾਈ ਸਿੰਘ ਨੂੰ, ਤੇ ਭਾਈ ਸਿੰਘਾਂ ਜੀ ਨੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗਾ, ਹੇ ਭਗਵੰਤ ਸਤਿਗੁਰੂ ਗਰੀਬ ਨਵਾਜ, ਸੁਣੋ ਮੈਂ ਇਹਨਾਂ ਦਾ ਕੀ ਕਰਨਾ ਉਹ ਆਪ ਜੀ ਨੂੰ ਦੱਸਦਾ ਹਾਂ।
ਮੋਹੇ ਪੁੱਤਰ ਕੋ ਮੁੰਡਨ ਹੈ, ਬਦ ਉਤਸ਼ਾਹ ਕਰਿਓ ਹਮ ਚੈ।
ਕਹਿਣ ਲੱਗਾ, ਮਹਾਰਾਜ ਜੀ ਮੈਂ ਆਪਣੇ ਲੜਕੇ ਦਾ ਮੁੰਡਨ ਕਰਾਉਣ ਲੱਗਾ। ਉਦੋਂ ਹਿੰਦੂ ਮਤ ਦਾ ਬਹੁਤਾ ਪ੍ਰਚਾਰ ਪ੍ਰਸਾਰ ਸੀ, ਉਹਨਾਂ ਦੀਆਂ ਰੀਤੀਆਂ ਦਾ ਪ੍ਰਚਾਰ ਸੀ, ਇਹ ਹਾਲੇ ਪੂਰਨ ਤੌਰ ਤੇ ਸਿੱਖ ਨਹੀਂ ਸੀ ਬਣਿਆ। ਆਉਂਦਾ ਸੀ ਗੁਰੂ ਘਰ ਦੇ ਵਿਚ, ਮਹਾਰਾਜ ਜੀ ਦੇ ਦਰਸ਼ਨ ਵੀ ਕਰਦਾ ਸੀ, ਪਰ ਹਾਲੇ ਪੂਰਾ ਸਿੱਖ ਨਹੀਂ ਸੀ ਬਣਿਆ। ਗੁਰੂ ਸਾਹਿਬ ਹੁਣ ਕਿਰਪਾ ਕਰ ਰਹੇ ਨੇ ਇਹਦੇ ਤੇ, ਇਹਨੂੰ ਪੂਰਨ ਸਿੱਖ ਬਣਾ ਰਹੇ ਨੇ। ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਗਰੀਬ ਨਵਾਜ ਜੀ, ਸਾਸੀ ਹਿੰਦੂ ਮਤ ਨਾਲ ਸੰਬੰਧਿਤ ਆ ਤੇ ਹਿੰਦੂ ਮਤ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਬੱਚਿਆਂ ਦੇ ਅਸੀਂ ਮੁੰਡਨ ਕਰਾਉਂਦੇ ਹਾਂ। ਜਦੋਂ ਕੁਝ ਸਾਲਾਂ ਦੇ ਹੋ ਜਾਂਦੇ ਨੇ ਉਹਨਾਂ ਦਾ ਮੁੰਡਨ ਕੀਤਾ ਜਾਂਦਾ, ਉਹਨਾਂ ਦੇ ਗਲ ਚ ਜਨੇਊ ਪਾਇਆ ਜਾਂਦਾ। ਇਸੇ ਤਰ੍ਹਾਂ ਮਹਾਰਾਜ ਜੀ ਮੈਂ ਆਪਣੇ ਪੁੱਤਰ ਦਾ ਮੁੰਡਨ ਕਰਾਉਣਾ ਤੇ ਮੁੰਡਨ ਦੇ ਸਮੇਂ ਅਸੀਂ ਬੜਾ ਵੱਡਾ ਉਤਸ਼ਾਹ ਕਰਨਾ। ਮੈਂ ਸੈਂਕੜੇ ਰਿਸ਼ਤੇਦਾਰਾਂ ਨੂੰ, ਸਾਰੇ ਪਿੰਡ ਨੂੰ, ਇਲਾਕੇ ਨੂੰ ਰੋਟੀ ਤੇ ਬੁਲਾਇਆ ਤੇ ਬਹੁਤ ਸਾਰੇ ਲੋਕਾਂ ਨੇ ਉਸ ਸਮਾਗਮ ਦੇ ਵਿਚ, ਮੇਰੇ ਪੁੱਤਰ ਦੇ ਮੁੰਡਨ ਦੇ ਸਮਾਗਮ ਵਿਚ ਚੱਲ ਕੇ ਆਉਣਾ ਹੈ।
ਅਮਰੀ ਕੁਲ ਸਭ ਇਕੱਠੀ ਹੋਏ, ਵੱਡੇ ਹਮਾਰਨ ਕੀ ਵਿਧ ਸੋਏ।
ਸਾਡੇ ਵੱਡਿਆਂ ਦੀ ਰੀਤ ਚੱਲਦੀ ਆਉਂਦੀ, ਸਾਡੇ ਵੱਡਿਆਂ ਵਿਚ ਇਹ ਮਰਿਆਦਾ ਚੱਲਦੀ ਆਉਂਦੀ ਹੈ, ਉਸੇ ਰੀਤ ਮੁਤਾਬਕ ਅਸੀਂ ਮੁੰਡਨ ਕਰਨਾ ਆਪਣੇ ਬੱਚੇ ਦਾ। ਔਰ ਸਾਡੀ ਸਾਰੀ ਕੁਲ ਨੇ, ਸਾਡੇ ਭਾਈਚਾਰੇ ਨੇ, ਰਿਸ਼ਤੇਦਾਰਾਂ ਨੇ, ਪਿੰਡ ਵਾਲਿਆਂ ਨੇ, ਸੰਬੰਧੀਆਂ ਨੇ, ਉਸ ਸਮਾਗਮ ਵਿਚ ਆ ਕੇ ਇਕੱਠਿਆਂ ਹੋਣਾ।
ਇਸ ਵਿਧ ਕਰਨ ਹੈ ਵਿਵਹਾਰ, ਆਵੇ ਆਮਕ ਕਰੇ ਆਹਾਰ।
ਮਹਾਰਾਜ ਜੀ 5-4 ਦਿਨ ਲਗਾਤਾਰ ਸਾਡੇ ਘਰ ਚ ਸਮਾਗਮ ਹੁੰਦਾ ਰਹਿਣਾ, 5-4 ਦਿਨ ਲੰਗਰ ਪ੍ਰਸ਼ਾਦਾ ਸਾਡੇ ਘਰ ਹੀ ਪੱਕਣਾ, ਤੇ ਮਹਾਰਾਜ ਉਦੋਂ ਸਾਡੇ ਮਰਿਆਦਾ ਵੀ ਜਦੋਂ ਅਸੀਂ ਲੜਕੇ ਦਾ ਮੁੰਡਨ ਕਰਦੇ ਹਾਂ ਤੇ ਅਸੀਂ ਮਾਸ ਦੀ ਰੋਟੀ ਦਿੰਦੇ ਹਾਂ ਨਾਲ, ਵੀ ਮਾਸ ਦੇ ਨਾਲ ਰੋਟੀ ਆਪਣੇ ਸਾਰੇ ਕੁੱਲ ਨੂੰ, ਪਰਿਵਾਰ ਨੂੰ, ਸੰਬੰਧੀਆਂ ਨੂੰ ਖਵਾਉਂਦੇ ਹਾਂ। ਤੇ ਮਹਾਰਾਜ ਜੀ ਉੱਥੇ ਫਿਰ ਬੱਕਰੇ ਜੇ ਬੱਕਰਿਆਂ ਦੀ ਲੋੜ ਪੈਂਦੀ ਹੈ ਮਾਸ ਵਾਸਤੇ, ਇਸ ਕਰਕੇ ਮੈਂ ਇਹ 100 ਬੱਕਰਾ ਲਿਜਾ ਰਿਹਾ, ਇਹ 100 ਦੇ 100 ਬੱਕਰੇ ਝਟਕਾ ਕੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਖਵਾਣੇ ਨੇ।
ਸਦਾ ਜਛੇਰਨ ਰੀਤ ਹਮਾਰੇ ਉਦਨ ਆਮਕਦੇ ਆੜੇ,
ਸਾਡੇ ਜਠੇਰਿਆਂ ਦੀ ਵੱਡੇ ਵਡੇਰਿਆਂ ਦੀ ਇਹ ਰੀਤ ਚੱਲਦੀ ਆਉਂਦੀ ਹੈ ਕਿ ਜਦੋਂ ਸਾਡੇ ਕਿਤੇ ਕੁੱਲ ਦੇ ਵਿੱਚ ਇਸ ਤਰ੍ਹਾਂ ਦਾ ਸਮਾਗਮ ਹੁੰਦਾ, ਮੁੰਡਨ ਦੀ ਮਰਿਆਦਾ ਹੁੰਦੀ ਹੈ, ਉਸ ਸਮੇਂ ਅਸੀਂ ਚਾਵਲ ਤੇ ਮਾਸ, ਇਹ ਦੋ ਚੀਜ਼ਾਂ ਦੀ ਰੋਟੀ ਦਿੰਨੇ ਆ। ਅੰਨ ਨਹੀਂ ਪੱਕਦਾ, ਚਾਵਲ ਬਣਦੇ ਨੇ ਜਾਂ ਮਾਸ ਬਣਦਾ ਹੈ, ਮਾਸ ਤੇ ਚਾਵਲ ਅਸੀਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਖਵਾਉਂਦੇ ਹਾਂ। ਇਹ ਸਾਡੀ ਜਠੇਰਿਆਂ ਦੀ ਵਡੇਰਿਆਂ ਦੀ ਰੀਤ ਚੱਲਦੀ ਆ ਰਹੀ ਹੈ।
ਖੁਸ਼ੀ ਅਨੇਕ ਪ੍ਰਕਾਰ ਹੋਏ ਹੋਏ ਮੇਲ ਕੁਲ ਕੇ ਸਭ ਕੋਈ,
ਹਰ ਪ੍ਰਕਾਰ ਦੀਆਂ ਖੁਸ਼ੀਆਂ ਹੁੰਦੀਆਂ ਨੇ, ਬੜੇ ਸੋਹਣੇ ਖੇੜੇ ਸਮਾਗਮ ਹੁੰਦੇ ਨੇ ਤੇ ਸਾਡੀ ਸਾਰੀ ਕੁੱਲ, ਸਾਡਾ ਸਾਰਾ ਭਾਈਚਾਰਾ, ਸਾਡਾ ਸਾਰਾ ਮੇਲ ਮਿਲਾਪ ਉੱਥੇ ਆ ਕੇ ਇਕੱਠਾ ਹੁੰਦਾ ਹੈ।
ਸੁਣ ਕਰ ਬਿਗਸੇ ਗੁਰੂ ਕਿਰਪਾਲ, ਭਲੇ ਕਰਨ ਹਿਤ ਕੈ ਚਿਤ ਕਾਲ।
ਸਤਿਗੁਰੂ ਜੀ ਸੁਣ ਕੇ ਹੱਸ ਪਏ ਗੁਰੂ ਅੰਗਦ ਸਾਹਿਬ ਜੀ, ਵੀ ਮੁੰਡਨ ਕਰਨਾ ਤੇ 100 ਬੱਕਰਾ ਵੱਢ ਦੇਣਾ। ਉਦੋਂ ਸਤਿਗੁਰੂ ਜੀ ਹੱਸ ਪਏ ਗੁਰੂ ਅੰਗਦ ਸਾਹਿਬ, ਇਹਦਾ ਭਲਾ ਕਰਨ ਵਾਸਤੇ, ਇਹਦੀ ਕਲਿਆਣ ਕਰਨ ਵਾਸਤੇ, ਵੀ ਇਹ ਭਰਮ ਚੋਂ ਬਾਹਰ ਨਿਕਲੇ ਜਿਹਨਾਂ ਭਰਮਾਂ ਚ ਪਏ ਹੋਏ ਨੇ, ਆ ਮੁੰਡਨ ਕਰਨੇ ਜਾਂ ਹੋਰ ਰੀਤੀਆਂ ਜਿਹੜੀਆਂ ਇਹ ਰੱਖੀਆਂ ਇਹਨਾਂ ਨੇ ਕਿ ਅਸੀਂ ਚੋਲ ਤੇ ਮਾਸ ਖਵਾਉਣਾ, ਤੇ ਸਤਿਗੁਰੂ ਜੀ ਇਹਨਾਂ ਰੀਤੀਆਂ ਚੋਂ ਬਾਹਰ ਕੱਢਣ ਵਾਸਤੇ, ਇਹਦਾ ਭਲਾ ਕਰਨ ਲਈ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ ਤੇ ਕਹਿਣ ਲੱਗੇ,
ਇਤਨੇ ਜੀਵਨ ਹਿੰਸਾ ਕਰੈ ਪਾਪ ਵਿਸਾਲ ਆਪਣੇ ਸਿਰ ਧਰੈ।
ਮਹਾਰਾਜ ਜੀ ਕਹਿੰਦੇ ਭਾਈ ਸਿੰਘਾਂ ਜੀ, ਆ 100 ਬੱਕਰਾ ਤੁਸੀਂ ਲਿਜਾ ਰਹੇ ਹੋ ਤੇ 100 ਦਾ 100 ਹੀ ਕਹਿੰਦੇ ਹੋ ਵੱਢ ਦੇਣਾ, ਤੇ ਦੱਸੋ ਇਹ ਕਿੰਨਾ ਵੱਡਾ ਪਾਪ ਹੋਏਗਾ ਵੀ 100 ਜੀਵਾਂ ਨੂੰ ਮਾਰ ਕੇ ਹਿੰਸਾ ਕਰੋਗੇ, ਤੇ ਇਹ ਪਾਪ ਦਾ ਲੇਖਾ ਜਿਹੜੇ ਖਾਣ ਵਾਲੇ ਉਹਨਾਂ ਨੂੰ ਤਾਂ ਬਾਅਦ ਚ ਦੇਣਾ ਪੈਣਾ, ਪਹਿਲਾਂ ਤੁਹਾਨੂੰ ਦੇਣਾ ਪੈਣਾ ਵੀ ਤੁਸੀਂ 100 ਬੱਕਰੇ ਉਹਨਾਂ ਦੇ ਖਾਣ ਵਾਸਤੇ ਲੈ ਕੇ ਜਾ ਰਹੇ। ਇਹਦਾ ਪਾਪ ਕਿੱਡਾ ਹੋਵੇਗਾ ਵੀ 100 ਦਾ 100 ਜੀਵ ਮਾਰੋਗੇ, ਇਹ ਜੀਵ ਘਾਤ ਨਹੀਂ ਹੋਏਗਾ, ਇਹ ਪਾਪ ਨਹੀਂ ਹੋਵੇਗਾ, ਧਰਮ ਦੇ ਨਾਂ ਤੇ ਤੁਸੀਂ ਪਾਪ ਕਰੋਗੇ।
ਅਬ ਤੋ ਸੁਗਮ ਜਾਨੀਐ ਕਰਬੋ ਅੰਤ ਮਾ ਦੁਖ ਨਰਕਨ ਪਰਬੋ।
ਧਰਮ ਦੇ ਨਾਂ ਤੇ ਤੁਸੀਂ ਹੁਣ ਤਾਂ ਇਹ ਕੰਮ ਕਰ ਲੋਗੇ, ਪਰ ਮੁੜ ਕੇ ਤੁਹਾਨੂੰ ਇਹਦਾ ਲੇਖਾ ਦੇਣਾ ਪਏਗਾ। ਹੁਣ ਤਾਂ ਸੌਖਾ ਹੀ ਹੈ ਕਿ ਤੁਸੀਂ ਇਹਨੂੰ ਸੌਖੇ ਤਰੀਕੇ ਦੇ ਨਾਲ ਜੀਵਾਂ ਨੂੰ ਮਾਰ ਦਿਓਗੇ, ਇਹ ਬੱਕਰੇ ਵੱਢ ਦਿਓਗੇ, ਕੱਟ ਦਿਓਗੇ, ਹਿੰਸਾ ਕਰ ਦਿਓਗੇ, ਪਰ ਬਾਅਦ ਵਿਚ ਇਹਦਾ ਦੁੱਖ ਤੁਹਾਨੂੰ ਭੋਗਣਾ ਪੈਣਾ, ਅੰਤ ਸਮੇਂ ਉਹ ਬੜਾ ਕਸ਼ਟ ਹੋਣਾ। ਅੰਤ ਸਮੇਂ ਤਾਂ ਫਿਰ ਕਿਸੇ ਰਿਸ਼ਤੇਦਾਰ ਨੇ ਅੱਜ ਜਿਹਨਾਂ ਸਰਬੰਧੀਆਂ ਨੂੰ ਤੁਸੀਂ ਖਵਾਉਣਾ ਨਾ। ਖਾਲਸਾ ਜੀ ਅੱਜ ਆਮ ਕਰਕੇ ਵੇਖਣ ਵਿਚ ਆਉਂਦਾ ਵੀ ਬਹੁਤ ਸਾਰੇ ਸਿੱਖ ਕਈ ਕਹਿੰਦੇ ਜੀ ਅਸੀਂ ਸ਼ਰਾਬ ਨਹੀਂ ਪੀਂਦੇ, ਔਰ ਕੋਈ ਰਿਸ਼ਤੇਦਾਰ ਆ ਜੇ ਉਹਨੂੰ ਪਿਆਣੀ ਪੈਂਦੀ ਹੈ, ਇਸ ਕਰਕੇ ਅਸੀਂ ਘਰ ਚ ਰੱਖ ਲੈਂਦੇ ਹਾਂ। ਪੀਣ ਵਾਲੇ ਨੇ ਤਾਂ ਪੀ ਕੇ ਟੁਰ ਜਾਣਾ, ਪਰ ਜਦੋਂ ਲੇਖਾ ਦੇਣਾ ਉਦੋਂ ਉਹਨੂੰ ਹੀ ਦੇਣਾ ਪੈਣਾ ਜਿਹਨੇ ਪਿਆ ਰਿਹਾ। ਆਪ ਭਾਵੇਂ ਨਹੀਂ ਪੀਂਦਾ ਪਰ ਪਿਆ ਤਾਂ ਰਿਹਾ ਨਾ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕਿਹਾ ਵੀ ਪਾਪ ਕਮਾਉਂਦਿਆਂ ਤੇਰਾ ਕੋਏ ਨਾ ਬੇਲੀ ਰਾਮ। ਜੇ ਤੂੰ ਪਾਪ ਕਰਦਾ ਤੇ ਪਾਪ ਕਰਕੇ ਤੈਨੂੰ ਹੀ ਲੇਖਾ ਦੇਣਾ ਪੈਣਾ, ਕਿਸੇ ਨੇ ਆ ਕੇ ਤੇਰਾ ਬੇਲੀ ਨਹੀਂ ਬਣਨਾ। ਮਹਾਰਾਜ ਜੀ ਕਹਿੰਦੇ ਹੁਣ ਤਾਂ ਇਹਨਾਂ ਸਰਬੰਧੀਆਂ ਨੂੰ ਖਵਾ ਦੇਗਾ ਬੱਕਰੇ ਵੱਢ ਕੇ ਸਾਰਿਆਂ ਨੂੰ, ਮੁੜ ਕੇ ਜਦੋਂ ਲੇਖਾ ਦੇਣਾ ਉਦੋਂ ਤਾਂ ਨਹੀਂ ਇਹਨਾਂ ਨੇ ਨਾਲ ਆਉਣਾ ਵੀ ਭਾਈ ਸਿੰਘ ਦੀ ਥਾਂ ਤੇ ਅਸੀਂ ਬੱਕਰੇ ਦੀ ਥਾਂ ਤੇ ਸਿੰਘ ਦੀ ਥਾਂ ਤੇ ਅਸੀਂ ਬਲੀ ਚੜਦੇ ਹਾਂ, ਅਸੀਂ ਸਿੰਘ ਦੀ ਥਾਂ ਤੇ ਜਾ ਕੇ ਲੇਖਾ ਦਿੰਨੇ ਆ, ਉਦੋਂ ਕਿਸੇ ਨੇ ਤੇਰੀ ਥਾਂ ਲੇਖਾ ਨਹੀਂ ਦੇਣ ਆਉਣਾ ਭਾਈ ਸਿੰਘਾਂ ਜੀ, ਉਦੋਂ ਤੁਹਾਨੂੰ ਕੱਲਿਆਂ ਨੂੰ ਹਿਸਾਬ ਕਿਤਾਬ ਦੇਣਾ ਪੈਣਾ।
ਦੇ ਸ਼ਾਸਨਾ ਜਮ ਕੇ ਦੂਤ ਤਾਂ ਨਾ ਪਹੁੰਚੇ ਬੰਦ ਪਪੂਤ।
ਜਦੋਂ ਜੰਮਾਂ ਦੇ ਦੂਤ ਤੁਹਾਨੂੰ ਉੱਥੇ ਨਰਕਾਂ ਵਿਚ ਸਜ਼ਾ ਦੇਣਗੇ ਨਾ, ਉੱਥੇ ਨਾ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਪਹੁੰਚਣਾ ਤੇ ਨਾ ਤੁਹਾਡੇ ਪੁੱਤਰ ਨੇ ਪਹੁੰਚਣਾ ਜਿਹਦਾ ਮੁੰਡਨ ਕਰਨ ਲੱਗਾ, ਇਹਨੇ ਵੀ ਨਹੀਂ ਪਹੁੰਚਣਾ ਵੀ ਮੈਂ ਬਾਪੂ ਨੂੰ ਜਾ ਕੇ ਛੜਾ ਲਵਾਂ ਅੱਗੇ ਹੋ ਕੇ, ਉਹਨੇ ਵੀ ਉੱਥੇ ਨਹੀਂ ਨਿਭਣਾ ਤੇ ਨਾ ਕਿਸੇ ਰਿਸ਼ਤੇਦਾਰ ਨੇ ਆਉਣਾ ਹੈ।
ਜਿਨ ਤੇ ਜਿਨ ਕੇ ਹਿਤ ਅਗ ਕਰਮ ਕਮਾਏ ਤਹਾਂ ਨਰੰਚਕ ਹੋਏ ਸਾਏ।
ਜਿਨ੍ਹਾਂ ਵਾਸਤੇ ਤੂੰ ਇਹ ਪਾਪ ਕਰ ਰਿਹਾ, ਜਿਨ੍ਹਾਂ ਵਾਸਤੇ ਏਡਾ ਵੱਡਾ ਗੁਨਾਹ ਕਰੇਗਾ, ਉਨ੍ਹਾਂ ਵਿਚੋਂ ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕਰਨੀ, ਉਨ੍ਹਾਂ ਚੋਂ ਕਿਸੇ ਨੇ ਤੇਰੀ ਮਦਦ ਨਹੀਂ ਕਰਨੀ। ਇਸ ਕਰਕੇ ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ ਵਾਲੀ ਹਾਲਤ ਨਾ ਬਣਾ, ਆਪਣੇ ਹੱਥੀ ਆਪ ਆਪਣੇ ਪੈਰਾਂ ਤੇ ਕੁਹਾੜਾ ਨਾ ਮਾਰ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਏਦਾਂ ਦੀ ਕਿਰਤ ਨਾ ਕਰ ਭਾਈ ਸਿੰਘਾਂ ਉੱਪਰ ਜੀ, ਕਿਸੇ ਸੰਬੰਧੀ ਨੇ ਕਿਸੇ ਰਿਸ਼ਤੇਦਾਰ ਨੇ ਉੱਥੇ ਤੁਹਾਡੀ ਮਦਦ ਨਹੀਂ ਕਰਨੀ, ਤੁਹਾਡਾ ਮਦਦਗਾਰ ਨਹੀਂ ਹੋਣਾ।
ਸੁਖ ਭੋਗੇਂਗੇ ਸਗਰੇ ਲੋਕ, ਅਬਦਾ ਪਰੇ ਤੋਏ ਮਦ ਸ਼ੋਕ।
ਦੂਜੇ ਤਾਂ ਸੁਖ ਭੋਗਣਗੇ ਸਾਰੇ, ਤੇ ਜਿਨ੍ਹਾਂ ਵਾਸਤੇ ਤੂੰ ਇਹ ਬੱਕਰੇ ਵੱਢ ਕੇ ਜਿਨ੍ਹਾਂ ਨੂੰ ਖਵਾਣੇ ਨੇ, ਪਾਪ ਦਾ ਕਰਮ ਦਾ ਭੋਗ ਜਿਹੜਾ ਉਹ ਤੈਨੂੰ ਭੋਗਣਾ ਪੈਣਾ, ਦੁੱਖ ਦਾ ਜਿਹੜਾ ਫਲ ਹੈ ਇਹ ਭਾਈ ਸਿੰਘਾਂ ਜੀ, ਉਹ ਅਪਦਾ ਤੇਰੇ ਸਿਰ ਤੇ ਪੈਣੀ ਹੈ, ਉਹ ਸ਼ੋਗ ਤੈਨੂੰ ਮਨਾਣਾ ਪੈਣਾ ਹੈ।
ਧਰਮ ਰਾਏ ਜਦ ਕਰ ਹੈ ਲੇਖਾ, ਲਹਿ ਮਹਾ ਦੁਖ ਰਹਿ ਨਸ਼ਿਕਾ।
ਧਰਮ ਰਾਏ ਲੇਖਾ ਲਵੇਗਾ ਨਾ, ਹਿਸਾਬ ਕਿਤਾਬ ਲਵੇਗਾ, ਲੇਖਾ ਉਹਨੇ ਤੇਰੇ ਕੋਲੋਂ ਹੀ ਲੈਣਾ। ਇਹ ਸਿਆਂ ਲੈ ਕੇ ਆਇਆ 100 ਬੱਕਰਾ, ਤੇਰੇ ਕੋਲੋਂ ਇੱਕ ਇੱਕ ਦਾ ਹਿਸਾਬ ਕਿਤਾਬ ਉਹਨੇ ਲੈਣਾ। ਤੇ ਧਰਮ ਰਾਏ ਦੇ ਕੋਲ ਜਦੋਂ ਲੇਖਾ ਦੇਣਾ ਪਏਗਾ, ਉਦੋਂ ਫਿਰ ਬੜੇ ਦੁੱਖ ਭੋਗਣੇ ਪੈਂਦੇ ਨੇ। ਉਦੋਂ ਫਿਰ ਕੋਈ ਨਾਲ ਨੀ ਨਿਭਦਾ, ਕੋਈ ਸਰਬੰਧੀ ਕੋਈ ਰਿਸ਼ਤੇਦਾਰ ਨਾਲ ਨੀ ਖਲੋਤਾ ਹੁੰਦਾ।
ਸੁਣ ਸ਼ੀਹੇ ਪੈ ਧਾਰ ਵਡੇਰੇ, ਕਯੋ ਕਰੋ ਜਸ ਆਇਸ ਤੇਰੇ।
ਸੁਣ ਕੇ ਭਾਈ ਸਿੰਘਾਂ ਜੀ ਇਕਦਮ ਡਰ ਗਏ। ਧਰਮੀ ਬੰਦਾ ਡਰਦਾ, ਅਧਰਮੀ ਬੰਦਾ ਜਿਹੜਾ ਉਹ ਨੀ ਡਰਦਾ, ਉਹ ਨੀ ਭੈ ਰੱਖਦਾ, ਕਹਿੰਦਾ ਕੁਝ ਨੀ ਹੁੰਦਾ। ਪਰ ਜਿਹੜਾ ਧਾਰਮਿਕ ਬਿਰਤੀ ਵਾਲਾ, ਉਹਦੇ ਅੰਦਰ ਡਰ ਹੁੰਦਾ ਵੀ ਮੈਂ ਕਿਤੇ ਲੇਖੇ ਵਿਚ ਨਾ ਪੈ ਜਾ। ਉਹਦੇ ਅੰਦਰ ਆਪਣੇ ਮਾਲਕ ਦਾ, ਆਪਣੇ ਗੁਰੂ ਦਾ ਵੀ ਭੈ ਹੁੰਦਾ। ਭਾਈ ਸਿੰਘਾਂ ਉੱਪਲ ਜੀ ਜਦੋਂ ਗੁਰੂ ਅੰਗਦ ਸਾਹਿਬ ਨੇ ਬਚਨ ਕਹੇ, ਸੁਣ ਕੇ ਡਰ ਗਏ। ਹਿਰਦੇ ਚ ਭੈ ਧਾਰਨ ਕਰਦਿਆਂ ਹੋਇਆ ਭਾਈ ਸਿੰਘਾਂ ਜੀ ਬੋਲੇ, ਮਹਾਰਾਜ ਸੱਚੇ ਪਾਤਸ਼ਾਹ, ਮੈਂ ਉਸੇ ਤਰ੍ਹਾਂ ਕਰਾਂਗਾ ਜਿਵੇਂ ਤੁਹਾਡੀ ਆਗਿਆ ਹੋਵੇਗੀ। ਮਹਾਰਾਜ ਜੋ ਤੁਸੀਂ ਹੁਕਮ ਕਰੋਗੇ, ਜੋ ਤੁਸੀਂ ਆਗਿਆ ਕਰੋਗੇ, ਮੈਂ ਉਸੇ ਤਰ੍ਹਾਂ ਕਰਾਂਗਾ।
ਸ੍ਰੀ ਗੁਰ ਕਹਾਂ ਕਰੋ ਇਹ ਉਪਚਾਰ, ਜਿਸ ਤੇ ਹੋਏ ਨਜੀਵ ਸੰਗਾਰ।
ਗੁਰੂ ਜੀ ਫਿਰ ਸਾਡੇ ਤਾਂ ਮਰਿਆਦਾ ਹੀ ਟਰ ਤੁਰੀ ਆਉਂਦੀ ਹੈ, ਹੁਣ ਤੁਸੀਂ ਆਪ ਕਿਰਪਾ ਕਰਕੇ ਦੱਸੋ ਵੀ ਮੈਂ ਕੀ ਉਪਚਾਰ ਕਰਾਂ, ਜਿਹਦੇ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ, ਮੈਨੂੰ ਇਨ੍ਹਾਂ ਜੀਵਾਂ ਦਾ ਸੰਘਾਰ ਨਾ ਕਰਨਾ ਪਵੇ, ਇਹ ਬੱਕਰੇ ਮੈਨੂੰ ਨਾ ਵੱਢਣੇ ਪੈਣ, ਉਦਾਂ ਦਾ ਕੋਈ ਉਪਚਾਰ ਕੋਈ ਉਪਾਅ ਹੈ ਗੁਰੂ ਅੰਗਦ ਸਾਹਿਬ ਜੀ, ਹੁਣ ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਦੱਸੋ।
ਕੀ ਬਾਤ ਆਪ ਮੁਝ ਕਹੋ, ਬਚ ਜਿਮਰੋ ਸੋ ਮੈਂ ਵੀ ਚਾਹੋ।
ਮਹਾਰਾਜ ਜੀ ਤੁਸੀਂ ਮੈਨੂੰ ਚੰਗੀ ਗੱਲ ਸਮਝਾਓ, ਦੱਸੋ ਕਿ ਮੈਂ ਬਚਿਆ ਰਹਾ, ਨਾਲੇ ਮੈਂ ਵੀ ਚਾਹੁੰਦਾ, ਮੇਰਾ ਦਿਲ ਮੰਨਦਾ ਤਾਂ ਨਹੀਂ ਸੀ, ਪਰ ਸਾਡੀ ਰੀਤ ਇਹ ਚੱਲਦੀ ਆਉਂਦੀ ਆ ਵੱਡਿਆਂ ਵਡੇਰਿਆਂ ਦੀ ਵੀ, ਮੁੰਡਨ ਸਮੇਂ ਬੱਕਰੇ ਵੱਢਦੇ ਨੇ, ਮਾਸ ਦੀ ਰੋਟੀ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਮਨ ਦੇ ਵਿਚ ਤਾਂ ਡਰ ਅੱਗੇ ਹੀ ਸੀ, ਪਰ ਹੁਣ ਆਪ ਜੀ ਨੇ ਕਹਿ ਦਿੱਤਾ ਮਨ ਹੋਰ ਡਰ ਗਿਆ, ਹੁਣ ਤੁਸੀਂ ਆਪ ਹੀ ਕਿਰਪਾ ਕਰਕੇ ਦੱਸੋ ਵੀ ਮੈਂ ਕੀ ਕਰਾਂ, ਇਸ ਜੀਵ ਘਾਤ ਤੋਂ, ਜੀਵ ਸੰਘਾਰ ਤੋਂ ਮੈਂ ਬਚ ਜਾਵਾਂ।
ਹੋਏ ਨਾ ਪਾਪ ਨਰਕ ਨੈ ਪਰੋ, ਜੀਵ ਘਾਤ ਤੇ ਚਿਤ ਮੈਂ ਡਰੋ।
ਮਹਾਰਾਜ ਮੇਰੇ ਕੋਲੋਂ ਇਹ ਪਾਪ ਨਾ ਹੋਵੇ, ਕਿਉਂਕਿ ਇਹ ਪਾਪ ਜੇ ਮੇਰੇ ਕੋਲੋਂ ਹੋ ਗਿਆ ਤੇ ਮੈਨੂੰ ਨਰਕਾਂ ਚ ਪੈਣਾ ਪਵੇਗਾ, ਮੈਂ ਨਰਕਾਂ ਚ ਨਹੀਂ ਜਾਣਾ ਚਾਹੁੰਦਾ। ਪਾਤਸ਼ਾਹ ਇਸ ਜੀਵ ਘਾਤ ਤੋਂ ਮੇਰਾ ਵੀ ਚਿੱਤ ਡਰਦਾ ਹੈ, ਮੇਰਾ ਵੀ ਮਨ ਇਸ ਜੀਵ ਘਾਤ ਤੋਂ ਡਰ ਰਿਹਾ, ਭੈ ਭੀਤ ਹੋ ਰਿਹਾ।
ਆਪ ਸ਼ਕਤ ਤਰ ਓ ਸਮਰੱਥ, ਰਾਖੋ ਮੋਏ ਪ੍ਰਭੂ ਦੇਵ ਹੱਥ।
ਤੁਸੀਂ ਆਪ ਸਰਵ ਸ਼ਕਤੀਮਾਨ ਹੋ, ਸਮਰੱਥ ਹੋ, ਕਿਰਪਾ ਕਰਕੇ ਦਇਆ ਕਰਕੇ ਆਪ ਜੀ ਮੇਰੇ ਸਿਰ ਤੇ ਹੱਥ ਰੱਖੋ, ਮੈਨੂੰ ਵੀ ਬਚਾਓ ਕਿ ਮੈਂ ਇਸ ਪਾਪ ਕਰਮ ਤੋਂ ਬਚ ਜਾਵਾਂ।
ਤੁਮ ਤੇ ਬਡੋ ਕਾ ਮੈਂ ਪਾਵੋ, ਪਰਿਓ ਸ਼ਰਨ ਮੈਂ ਨਿਤ ਗੁਣ ਗਾਵੋ।
ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਤਾਂ ਕੋਈ ਹੋਰ ਹੈ ਹੀ ਨਹੀਂ ਜਿਹੜਾ ਮੈਨੂੰ ਮਿਲੇਗਾ, ਮੈਂ ਤੁਹਾਡੀ ਸ਼ਰਨ ਚ ਪਿਆ ਨਿਤ ਤੁਹਾਡੇ ਹੀ ਗੁਣ ਗਾਵਾਂ, ਮੇਰੇ ਤੇ ਰਹਿਮਤ ਕਰੋ, ਮੈਨੂੰ ਆਪਣੀ ਸ਼ਰਨ ਚ ਰੱਖ ਲੋ ਗਰੀਬ ਨਵਾਜ ਜੀ।
ਜਿਮ ਇਹ ਜੀਵ ਘਾਤ ਨਹਿ ਹੋਵੇ, ਨਹੀਂ ਜਠੇਰਨ ਕੋ ਦੁੱਖ ਜਿਉਵੇ।
ਮਹਾਰਾਜ ਉਧਰ ਵਡੇਰਿਆਂ ਨੂੰ ਵੀ ਦੁੱਖ ਨਾ ਹੋਵੇ ਕੋਈ, ਕਿਉਂਕਿ ਕਹਿੰਦੇ ਨੇ ਵੱਡੇ ਵਡੇਰਿਆਂ ਨੂੰ ਫਲ ਮਿਲਦਾ। महाराज उन्हां नूं भी उत्थे कोई दुख ना होवे ते मैं इस जीव घात तो भी बच जावां, ये जीव घात भी मेरे कोलों ना होवे, इदां दा कोई साधन कोई उपाय आप जी कृपा करके दस दियो।
अस उपाय अब आप अलावो, अपनो सेवक जान बतावो।
महाराज हुण इस तरह दा उपाय तां तुसी दस सकदे हो, तुसी आप कृपा करके दसो, मैनू अपना सेवक जान के कृपा करके कोई उपाय दसो कि मैं इस पाप कर्म तो बच जावा।
इम बिनती सुन कह तिस केरी, भाई कृपाल पन्यो बच फेरी।
जदों भाई सिंह उपड़ ने इस तरह बेनती कीती ना गुरु साहब नू, ते धन गुरु अंगद साहब जी बड़े प्रसन्न होए दी बेनती सुन के। एदी बेनती सुन के गुरु अंगद साहब जी कृपा दे घर विच आए ते प्रसन्न हो के गुरु अंगद साहब जी बोले,
हमरे द्वारे सिखी तारो पुरको परम सर्व पर हरो।
महाराज जी कहन लगे, भाई सिंह उपल जी, तुसी जड़ा अपने बच्चे नू मुंडन कराना ना, मुंडन ना कराओ, ओदा ओनू साबत सूरत रहन दियो और ओनू साडे द्वार ते लिया के सिखी धारण कराओ। जे तुसी कोई समागम करना ते साडे गुरुद्वारे लैके आओ, गुरु घर दे विच समागम करो, रिश्तेदारां संबंधियां नू गुरु घर बुलाओ, उत्थे ही आपां लंगर कर लांगे, प्रशादा पानी तैयार कर लांगे। और तुसी अपने बच्चे नू मुंडन कराण दी बजाए साडे गुरु घर लिया के ओनू सिखी धारण करावो।
बिघन जिठेरन को न होए, सिमरो सत नाम दुख खोए।
सच्चे नाम दा सिमरन करो भाई सिंह जी, तुहाडे वड्डे वडेरियां नूं भी कोई दुख नहीं होण लगा, तुहाडे वड्डे वडेरियां नूं भी किसे प्रकार दा दुख नहीं लगेगा जे तुसी सच्चे नाम दा सिमरन करोगे।
जिनको दुख दायक तू जाने, जो तेरे सब बिघन निठाने।
क्योंकि जिनको दुख दायक तू जाना, जिन्हां नूं तू दुख दायक जानदा, ओ सब तेरे विघना दा नाश कर देणगे।
सर्ब होर ते होए रखवारे, सब सुख दे न काज बिगारे।
तेनू सारे सुख प्राप्त होणगे जिन्हां वड्डे वडेरियां दा तेनू डर है ना, सगों वड्डे वडेरे तेरे ते खुश होणगे जे तू गुरु घर आ के उन्हां वास्ते नाम जपेगा। नाम जपेगा ते उन्हां दा भी उधार होवेगा, सगों खुश होणगे तेरे ते। आम करके ना अज साडे समाज विच कहंदे जी साडे वड्डे वडेरे ना साडे तों नाराज हो जाण, असी तां इह काम करदे आं। महाराज कहंदे नहीं होण लगे नाराज, जे तुसी नाम जपोगे सगों भी खुश होणगे कि साडी कुल नूं इन्हां ने कलंक नहीं लाया, नाम जप रहे ने। ते जिहड़े नाम तों विहोणे ने उन्हां दे वड्डे वडेरे उन्हां ते सदा ही कोपे रहिंदे ने वी इह नकर्मा साडी कुल च कित्थे जम पिया जिहड़ा नाम नहीं जपदा। ते महाराज जी कहंदे तेरे वड्डे वडेरे भी तेरे ते सगो खुश होणगे जे तू साडे घर विच आ के नाम जपेगा, ते मुंडन कराण दी बजाए तू अपने बच्चे नू जे साडे घर च लिया के गुरसिखी धारण करावेगा ते तेनू वड्डे वडेरियां दे विच भी सुख प्राप्त होवेगा।
अज सगरे अवधी जय छोर, नरक निहारे ने दुख कोर।
महाराज कहंदे जेड़े बकरे लियाया ना कठे करके हुणे सारे छड्ड दे जीउंदे, ए नहीं बढ़ने, ए हिंसा नहीं करनी, ते इना नू छड़ दे जे तू घोर दुखा तो बचना चाहना, इना सारिया दा त्याग कर दे।
सुने बचन तर शरदा माने, हाथ जोड़ अपने हित जाने।
महाराज जी दे ए बचन भाई सिंह उपल जी ने सुने, वेख्या भी गुरु साहब दे ना बचना च मेरा भला है, एदे विच साडा हित है। सतगुरु सच्चे पातशाह जी दे भले करन वाले बचन भाई सिंह उपल ने सुने हन।
अज खलास ती छिन सब कीने, गुर के चरण कमल मन लीने।
भाई सिंह उपल ने उसे वक्त तो सौ दा सौ बकरा जिउंदा छड़ दिता, छड़ दिता, कहिंदा हुण नहीं मैं इन्हां नूं मारदा। महाराज गुरु अंगद साहब जी दे हुक्म दे विच अपने मन नूं लीन कर लिया, अपने मन नूं गुरु अंगद साहब जी दी आग्या विच चला लिया।
जाए सदन सब जेत कचियारी, आनत पा गुर केर अगारे।
अपने भाई सिंह उपल ते अगे घर च जिहड़ी तैयारी कीती होई सी मुंडन दी, रिश्तेदार साख संबंधी कुल दे लोक ब्राह्मण आए बैठे सी, उन्हां नूं जाके भाई सिंह ने कह दिता, भाई कोई मुंडन नहीं असी करना, असी तां गुरु घर जाके बच्चे नूं सिखी धारण करवाउणी है। मैं भी गुरु का सिख हां, अपने बच्चे नूं भी असी सिखी धारण करवाउणी है, ਕੁੱਲ ਵਾਲਿਆਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਸਾਰੇ ਇਕੱਠੇ ਹੋ ਕੇ ਗੁਰਦੁਆਰੇ ਚੱਲੋ। ਸਭ ਕਰਮ ਸਾਡੇ ਗੁਰਦੁਆਰੇ ਹੀ ਹੋਣਗੇ। ਬੱਚਿਆਂ ਦੇ ਜਨਮ ਸੰਸਕਾਰ, ਨਾਮ ਸੰਸਕਾਰ, ਜਿਤਨੇ ਸੰਸਕਾਰ ਦੇ ਉਹ ਗੁਰੂ ਘਰ ਦੇ ਵਿਚ ਹੀ ਹੋਣਗੇ। ਇਕ ਭਾਈ ਸਿੰਘ ਉੱਪਲ ਨੇ ਆਪਣੇ ਪਰਿਵਾਰ ਨੂੰ, ਆਪਣੀ ਕੁੱਲ ਨੂੰ, ਜਿਨ੍ਹਾਂ ਨੇ ਅੱਗੇ ਤਿਆਰੀ ਕੀਤੀ ਹੋਈ ਸੀ, ਉਨ੍ਹਾਂ ਸਾਰਿਆਂ ਨੂੰ ਆ ਕੇ ਕਿਹਾ,
ਆਪਣੇ ਬੰਦੂ ਤਾਕਾਰੇ ਬੋਰ ਪੁੱਤਰ ਕੋਸ਼ੀ ਗੁਰਦੁਆਰੇ।
ਸਾਰੇ ਰਿਸ਼ਤੇਦਾਰ ਖਡੂਰ ਸਾਹਿਬ ਸੱਦ ਲਏ ਗੁਰੂ ਘਰ ਚ, ਤੇ ਆਪ ਵੀ ਭਾਈ ਸਿੰਘ ਉੱਪਲ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਚ ਪਹੁੰਚੇ ਨੇ।
ਸਿੱਖੀ ਧਾਰਨ ਕੀ ਨੀ ਜੈਸੇ ਭਲੀ ਪੰਤ ਕਰਵਾਏ ਤੈਸੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸਿੱਖੀ ਧਾਰਨ ਦੀ ਮਰਿਆਦਾ ਹੈ, ਆਪਣੇ ਚਰਨਾਂ ਦੀ ਪੋਲ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਬੱਚੇ ਨੂੰ ਵੀ ਛਕਾਈ। ਭਾਈ ਸਿੰਘ ਉੱਪਲ ਸਮੇਤ ਸਾਰੇ ਪਰਿਵਾਰ ਨੂੰ ਛਕਾ ਕੇ ਸਭ ਨੂੰ ਗੁਰੂ ਘਰ ਦਾ ਸਿੱਖ ਬਣਾਇਆ।
ਐਸ ਪਾਤ ਕੋ ਦੇਨ ਆਹਾਰਾ ਰੁਚ ਕਰ ਖਾਏ ਸਰਬ ਪਰਿਵਾਰਾ।
ਮਹਾਰਾਜ ਜੀ ਨੇ ਬਾਅਦ ਵਿਚ ਲੰਗਰ ਵੀ ਸਨ ਆਖਿਆ ਵੀ ਜਾਓ ਹੁਣ ਸਾਰਿਆਂ ਨੂੰ ਲੰਗਰ ਛਕਾਓ, ਇੱਥੇ ਬੱਕਰੇ ਤਾਂ ਨਹੀਂ ਮਿਲਣੇ ਪਰ ਇੱਥੇ ਗੁਰੂ ਘਰ ਦੇ ਵਿਚ ਖੀਰ ਦਾ ਲੰਗਰ ਮਿਲੇਗਾ। ਖੀਰ ਭੈਤ ਕਹਿੰਦੇ ਖੀਰ ਭਾਤ ਆਦਿਕ ਹੋਰ ਜਿਹੜੇ ਅਨੇਕ ਪ੍ਰਕਾਰ ਦੇ ਮਿਸਤਾਨ ਨੇ ਉਹ ਬਾਹਰ ਲੰਗਰ ਦੇ ਵਿਚ ਵਰਤਾਏ ਗਏ। ਸਾਰੇ ਰਿਸ਼ਤੇਦਾਰ ਸੰਬੰਧੀ ਜਿਹੜੇ ਭਾਈ ਸਿੰਘਾਂ ਉੱਪਲ ਦੇ ਆਏ ਸਨ ਉਨ੍ਹਾਂ ਨੇ ਗੁਰੂ ਕੇ ਲੰਗਰਾਂ ਵਿਚ ਜਾ ਕੇ ਲੰਗਰ ਪ੍ਰਸ਼ਾਦਾ ਛਕਿਆ।
ਸਿੱਖ ਸੰਗਤ ਸਭ ਹੋਣੇ ਅਚਾਵਾ ਬਿਗਨ ਕੁਛੂ ਨੇ ਹੋਣ ਪਾਵਾ।
ਸੰਗਤਾਂ ਨੂੰ ਭਾਈ ਸਿੰਘ ਉੱਪਲ ਨੇ ਜਿਹੜਾ ਆਪਣੇ ਘਰ ਚ ਖਰਚਾ ਕਰਨਾ ਸੀ ਉਹ ਇੱਥੇ ਗੁਰੂ ਘਰ ਵਿਚ ਖਰਚ ਕੇ ਰਸਤਾ ਬਸਤਾ ਲਿਆਂਦੀਆਂ। ਲੰਗਰ ਭਾਈ ਸਿੰਘ ਉੱਪਲ ਵੱਲੋਂ ਲਾਇਆ ਗਿਆ, ਸਾਰੀ ਸੰਗਤ ਨੂੰ ਵੀ ਲੰਗਰ ਪ੍ਰਸ਼ਾਦਾ ਛਕਾਇਆ, ਜਿਹਦੇ ਨਾਲ ਭਾਈ ਸਿੰਘ ਉੱਪਲ ਦਾ ਤਾਂ ਉਧਾਰ ਹੋਇਆ ਹੀ, ਇਹਦੇ ਜਿਹੜੇ ਵੱਡੇ ਵਡੇਰੇ ਸੀ ਉਨ੍ਹਾਂ ਦਾ ਵੀ ਪਾਰ ਉਤਾਰਾ ਹੋ ਗਿਆ, ਉਨ੍ਹਾਂ ਦਾ ਵੀ ਉਧਾਰ ਹੋ ਗਿਆ, ਕਿਸੇ ਦਾ ਕੋਈ ਕਰੋਪੀ ਜਾਂ ਕਿਸੇ ਪ੍ਰਕਾਰ ਦੀ ਕੋਈ ਬਦ ਸ਼ਗਨੀ ਨਹੀਂ ਹੋਈ।
ਸਤਗੁਰ ਕੋ ਪ੍ਰਤਾਪ ਹੱਥ ਭਾਰੇ ਵਿਘਨਕਾਰ ਹੋਏ ਰਖਵਾਰੇ।
ਸਤਿਗੁਰਾਂ ਦਾ ਪ੍ਰਤਾਪ ਹੀ ਐਸਾ ਹੱਤ ਭਾਰੀ ਹੈ ਕਿ ਮੇਰੇ ਸਤਿਗੁਰਾਂ ਦੇ ਪ੍ਰਤਾਪ ਅੱਗੇ ਕਿਸੇ ਪ੍ਰਕਾਰ ਦਾ ਕੋਈ ਵਿਘਨ ਆ ਹੀ ਨਹੀਂ ਸਕਦਾ।
ਪੂਰਨ ਸਕਲ ਕਾਜ ਤਿਨ ਕਰਿਓ ਸ੍ਰੀ ਗੁਰੂ ਪੰਥ ਹਿਰਦੇ ਦ੍ਰਿੜ ਧਰਿਓ।
ਮਹਾਰਾਜ ਜੀ ਨੇ ਸਾਰੇ ਕਾਰਜ ਭਾਈ ਸਿੰਘ ਉੱਪਲ ਦੇ ਪੂਰਨ ਕਰ ਦਿੱਤੇ। ਉਸ ਦਿਨ ਤੋਂ ਬਾਅਦ ਭਾਈ ਸਿੰਘ ਉੱਪਲ ਨੇ ਬਸ ਫਿਰ ਗੁਰੂ ਕੀ ਸਿੱਖੀ ਦੀ ਜਿਹੜੀ ਮਰਿਆਦਾ ਹੈ ਉਸੇ ਨੂੰ ਧਾਰਨ ਕੀਤਾ ਹੈ।
ਭਾਇਓ ਸਿੱਖ ਤਿਸ ਦਿਨ ਤੇ ਗੁਰ ਕੋ ਸੇਵੈ ਚਨ ਪਾਉ ਕਰ ਉਰ ਕੋ।
ਉਸ ਦਿਨ ਤੋਂ ਆਪਣੇ ਪਰਿਵਾਰ ਸਮੇਤ ਗੁਰੂ ਕਾ ਸਿੱਖ ਬਣ ਕੇ ਭਾਈ ਸਿੰਘਾਂ ਉੱਪਲ ਗੁਰੂ ਘਰ ਦੀ ਸੇਵਾ ਕਰਦਾ ਰਿਹਾ, ਸਤਿਗੁਰਾਂ ਜੀ ਦੇ ਮਹਾਰਾਜ ਜੀ ਦੇ ਨਾਲੇ ਦਰਸ਼ਨ ਕਰਦਾ ਨਾਲੇ ਸੇਵਾ ਕਰਦਾ।
ਫਿਰ ਪ੍ਰਤੀਤ ਕਿਨਤ ਗੁਰ ਹੋਰੀ ਅਪਰ ਸਭਨ ਕੀ ਮਨਤਾ ਛੋੜੇ।
ਫਿਰ ਪ੍ਰਤੀਤ ਆਪਣੇ ਹਿਰਦੇ ਚ ਗੁਰੂ ਦੀ ਧਾਰਨ ਕਰ ਲਈ, ਬਾਕੀ ਸਾਰਿਆਂ ਦੀ ਮਾਨਤਾ ਛੱਡ ਦਿੱਤੀ, ਬਸ ਇਕ ਗੁਰੂ ਅੰਗਦ ਸਾਹਿਬ ਜੀ ਦੀ ਹਿਰਦੇ ਵਿਚ ਦ੍ਰਿੜ ਪ੍ਰਤੀਤ ਰੱਖੀ ਹੈ।
ਜੋ ਸਭ ਤਿਆਗ ਅਲੰਬ ਗੁਰੂ ਗੈ ਵਸਤ ਅਲਭ ਨਹੀਂ ਕੋ ਮੈਂ।
ਪਾਤਸ਼ਾਹ ਜੀ ਜਿਹੜੇ ਸਭ ਦਾ ਆਸਰਾ ਛੱਡ ਕੇ ਇਕ ਗੁਰੂ ਦਾ ਆਸਰਾ ਲੈ ਲੈਂਦੇ ਨੇ ਉਨ੍ਹਾਂ ਵਾਸਤੇ ਦੁਨੀਆਂ ਦੀ ਕੋਈ ਵਸਤੂ ਅਲੱਭ ਨਹੀਂ ਰਹਿੰਦੀ, ਉਨ੍ਹਾਂ ਨੂੰ ਹਰ ਇਕ ਸ਼ੈ ਮਿਲ ਜਾਂਦੀ। ਜਿਹੜੇ ਸਿਰਫ ਗੁਰੂ ਦਾ ਭਰੋਸਾ ਗ੍ਰਹਿਣ ਕਰ ਲੈਣ ਉਨ੍ਹਾਂ ਵਾਸਤੇ ਦੁਨੀਆਂ ਦੀ ਕੋਈ ਵੀ ਸ਼ੈ, ਕੋਈ ਵੀ ਪਦਾਰਥ ਅਲੱਭ ਨਹੀਂ ਰਹਿੰਦਾ।
ਖੀਆ ਉੱਪਲ ਇਸੀ ਪ੍ਰਕਾਰੇ ਭਾਇਓ ਸਿੱਖ ਸਤਿਗੁਰ ਕੇ ਦੁਆਰੇ।
ਤਾਂ ਭਾਈ ਸਿੰਘਾਂ ਉੱਪਲ ਜੀ ਗੁਰੂ ਘਰ ਦੇ ਵਿਚ ਆ ਕੇ ਗੁਰੂ ਕੇ ਸਿੱਖ ਬਣ ਗਏ, ਮਹਾਰਾਜ ਜੀ ਦੇ ਚਰਨਾਂ ਦੀ ਸਿੱਖੀ ਆਪਣੇ ਪਰਿਵਾਰ ਸਮੇਤ ਧਾਰਨ ਕਰ ਲਈ ਹੈ। ਜਗਤ ਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਇਤਿਹਾਸ